सतनाम श्री वाहे गुरु,
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 सतनाम श्री वाहे गुरु साहिब जीओ। ਸਲੋਕ ਮਹਲਾ ਤੀਜਾ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਹਾਂ ਹਰ ਕੈ ਸਦ ਬਲਿਹਾਰਨ ਜਿਤ ਸੇਵੀਐ ਸੁਖ ਪਾਏ, ਨਾਨਕ ਗੁਰਮੁਖ ਮਿਲ ਰਹੇ ਹਾਂ ਮੈਂ ਸ਼ਬਦ ਜਲਾਏ। ਮਹਲਾ ਤੀਜਾ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਨਾਨਕ ਨਾਮ ਧਿਆਨ ਤਿੰਨ ਨਿਜ ਕਰਵਾਸ ਹੈ, ਸੁਭ ਸਭ ਜੁਗ ਜੁਗ ਸੋਭਾ ਹੋਏ। ਪੌੜੀ ਤੂੰ ਕਰਨ ਕਰਨ ਸਮਰੱਥ ਹੈ ਕਰਤੇ, ਮੈਂ ਤੁਝ ਬਿਨੀ ਅਵਰ ਨ ਕੋਈ, ਤੁਦੇ ਆਪੇ ਸਿਰ ਸਿਰਜੀਆ ਆਪੇ ਬਨਗੋਈ। ਸਭੀ ਕੋ ਸ਼ਬਦ ਵਰਤਦਾ ਜੋ ਕਰੇ ਸੋਈ, ਵਡਿਆਈ ਗੁਰਮੁਖ ਦੇ ਪ੍ਰਭ ਹਰ ਭਾਵੈ ਸੋਈ। ਗੁਰਮੁਖ ਨਾਨਕਿਆ ਰਾਧਿਆ ਸਭ ਆਖੋ ਧਨ 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 ਗੁਰ ਸੋਈ। ਗੁਰਮੁਖ ਨਾਨਕਿਆ ਰਾਧਿਆ ਸਭ ਆਖੋ ਧਨ 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 ਗੁਰ ਸੋਈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚੋਰ ਛਤਰ ਤਖਤ ਦੇ ਮਾਲਕ ਗਿਆਨ ਦੇ ਸਾਗਰ ਲਸਾਨੀ ਵਿਰਸਾ ਪੂਰਨ ਸਤਿਗੁਰੂ, ਪਰਮ ਸਨਮਾਨ ਯੋਗ ਸਤਿਕਾਰ ਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੱਜ ਦੇ ਅੰਮ੍ਰਿਤ ਵੇਲੇ ਦੇ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੀਸਰੀ ਪਾਤਸ਼ਾਹੀ ਦੇ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਇਲਾਹੀ ਬਾਣੀ ਦੇ ਫਰਮਾਨ ਮੇਰੇ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਹੇ ਮੇਰੇ ਮਨਾ, ਪਿਆਰ ਨਾਲ ਇਕਾਗਰ ਚਿੱਤ ਹੋ ਕੇ ਉਸ ਪ੍ਰਭੂ ਦਾ ਸਿਮਰਨ ਕਰਿਆ ਕਰ। ਪ੍ਰਭੂ ਵਿੱਚ ਸਦਾ ਲਈ ਗੁਣ ਹਨ ਕਿ ਉਹ ਦਾਤਾ ਦੇ ਕੇ ਬਖਸ਼ ਕੇ ਪਛਤਾਉਂਦਾ ਨਹੀਂ। ਮੈਂ ਪ੍ਰਭੂ ਤੋਂ ਉਸ ਹਰੀ ਤੋਂ ਸਦਾ ਕੁਰਬਾਨ ਜਾਂਦਾ ਹਾਂ ਜਿਸ ਦੀ ਸੇਵਾ ਕੀਤਿਆਂ ਸੁੱਖ ਮਿਲਦਾ ਹੈ। ਸਤਿਗੁਰ ਜੀ ਫਰਮਾਉਂਦੇ ਹਨ, ਗੁਰਮੁਖ ਜਨ ਹੰਕਾਰ ਨੂੰ ਸਤਿਗੁਰ ਦੇ ਸ਼ਬਦ ਰਾਹੀਂ ਸਾੜ ਕੇ ਪਰਮੇਸ਼ਰ ਉਸ ਹਰੀ ਵਿੱਚ ਮਿਲੇ ਰਹਿੰਦੇ ਹਨ। ਪ੍ਰਭੂ ਨੇ ਆਪ ਹੀ ਮਨੁੱਖਾਂ ਨੂੰ ਸੇਵਾ ਚ ਲਾਇਆ, ਆਪ ਹੀ ਬਖਸ਼ਿਸ਼ ਕਰਦਾ ਹੈ, ਆਪ ਹੀ ਸਭਨਾਂ ਦਾ ਮਾਤਾ ਪਿਤਾ ਹੈ ਤੇ ਆਪ ਹੀ ਸਭਨਾਂ ਦੀ ਸੰਭਾਲ ਕਰਦਾ ਹੈ। ਸਤਿਗੁਰ ਜੀ ਫਰਮਾਉਂਦੇ ਹਨ, ਜੋ ਮਨੁੱਖ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰਦੇ ਹਨ, ਨਾਮ ਜਪਦੇ ਹਨ, ਉਹ ਆਪਣੇ ਟਿਕਾਣੇ ਤੇ ਟਿਕੇ ਹੁੰਦੇ ਹਨ ਹਰੇਕ ਯੁੱਗ ਵਿੱਚ। ਉਹਨਾਂ ਦੀ ਸੋਭਾ ਤੇ ਵਡਿਆਈ ਹੁੰਦੀ ਹੈ। ਇਹ ਕਰਤਾਰ, ਤੂੰ ਸਾਰੀ ਕੁਦਰਤ ਲਚਨ ਯੋਗ ਹੈ, ਤੇਰੇ ਬਿਨਾਂ ਤੇਰੇ ਜਿੱਡਾ ਕੋਈ ਹੋਰ ਮੈਨੂੰ ਦਿਸਦਾ ਨਹੀਂ। ਤੂੰ ਆਪ ਹੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਤੇ ਫਿਰ ਆਪ ਹੀ ਨਾਸ ਕਰ ਦਿੰਦਾ ਹੈ। ਸਭ ਥਾਂ ਹੀ ਹਰੀ ਦਾ ਹੁਕਮ ਵਰਤ ਰਿਹਾ ਪਿਆਰਿਓ, ਜੋ ਕਰਦਾ ਹੈ ਸੋਈ ਹੁੰਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਸ ਨੂੰ ਪ੍ਰਭੂ ਵਡਿਆਈ ਬਖਸ਼ਿਸ਼ ਕਰਦਾ ਹੈ, ਉਸ ਪਰਮੇਸ਼ਰ ਨੂੰ ਮਿਲ ਪੈਂਦਾ ਹੈ। ਸਤਿਗੁਰੂ ਜੀ ਫਰਮਾਉਂਦੇ ਹਨ, ਗੁਰੂ ਦੇ ਸਨਮੁਖ ਮਨੁੱਖ ਪ੍ਰਭੂ ਨੂੰ ਸਿਮਰਦੇ ਹਨ। ਇਹ ਤੇ ਪਿਆਰੋ ਸਾਰੇ ਆਖੋ ਕਿ ਸਤਿਗੁਰ ਤਨ ਹੈ, ਤਨ ਹੈ, ਤਨ ਹੈ, ਤਨ ਹੈ। ਆਓ ਅਸੀਂ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਦਾ ਸਿਮਰਨ ਕਰੀਏ, ਸੇਵਾ ਕਰੀਏ, ਤਾਂ ਕਿ ਪਿਆਰੋ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਜਿਹੜੇ ਕੰਮ ਲਈ ਸਾਨੂੰ ਪਰਮੇਸ਼ਰ ਨੇ ਭੇਜਿਆ ਕਿਤੇ ਅਸੀਂ ਉਸ ਤੋਂ ਖੁੰਝ ਨਾ ਜਾਈਏ, ਕਿਉਂਕਿ ਪਰਮੇਸ਼ਰ ਸਾਨੂੰ ਸਮਾਂ ਬਖਸ਼ਿਸ਼ ਕਰਦਾ ਹੈ ਜਿਸ ਤਰ੍ਹਾਂ ਦਾ ਵੀ ਹੋਵੇ। ਅੱਜ ਇਸ ਦੁੱਖ ਦੀ ਕੜੀ ਤੇ ਭਿਆਨਕਤਾ ਨੂੰ ਦੇਖਦੇ ਹੋਏ ਜੋ ਅੱਜ ਕੋਰੋਨਾ ਦਾ ਇਹ ਭਿਆਨਕ ਹਮਲਾ ਇਸ ਸੰਸਾਰ ਦੇ ਇਸ ਲੁਕਾਈ ਤੇ ਹੋਇਆ, ਆਓ ਇਕਜੁੱਟ ਹੋ ਕੇ ਇੱਕ ਦੂਜੇ ਪ੍ਰਤੀ ਸਾਵਧਾਨੀ ਤੇ ਮਦਦ ਕਰਨ ਦੀ ਨੀਤੀ ਨੂੰ ਬਣਾਈਏ ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੋਚ ਤੇ ਪਹਿਰਾ ਦਈਏ। ਇਹੋ ਹੀ ਮਾਨਵਤਾ ਦੀ ਸੇਵਾ ਦਾ ਮੌਕਾ ਹੈ, ਇਸ ਨੂੰ ਹੱਥੋਂ ਨਾ ਜਾਣ ਦਈਏ। ਆਪਣੇ ਆਪ ਨੂੰ ਆਤਮਕ ਤੌਰ ਤੇ ਸਰੀਰਕ ਤੌਰ ਤੇ ਸ਼ੁੱਧ ਤੇ ਸਾਫ਼ ਕਰੀਏ। ਆਪਣੇ ਅੰਦਰੋਂ ਕੋਰੋਨਾ ਤੋਂ ਵੀ ਭਿਆਨਕ ਬਿਮਾਰੀ, ਨਿੰਦਾ, ਚੁਗਲੀ, ਈਰਖਾ, ਦਵੇਸ਼ ਭਾਵਨਾ, ਚੋਰੀ ਠੱਗੀ, ਕਿਸ ਦਾ ਹੱਕ ਮਾਰਨਾ ਔਰ ਬੁਰਾ ਸੋਚਣਾ ਕਿਸੇ ਦੇ ਔਗਣ ਚ ਤਾਰਨੇ, ਮਨ ਹੋਰ ਮੁੱਖ ਹੋਰ ਵਾਲੀ ਜੋ ਬਦਨੀਤੀ ਵਾਲੀ ਕੋਰ ਰੂਪੀ ਬਿਮਾਰੀ ਹੈ, ਆਓ ਇਸ ਨੂੰ ਅੰਦਰੋਂ ਕੱਢੀਏ ਤੇ ਮਾਨਵਤਾ ਦੀ ਸੇਵਾ ਜੁੜ ਜਾਈਏ। ਨੇੜਾ ਪ੍ਰਸ਼ਾਸਨ ਵੱਲੋਂ ਸਭ ਦੇ ਭਲੇ ਵਾਸਤੇ ਚੁੱਕੇ ਹੋਏ ਕਦਮ ਤੇ ਹੁਕਮਾਂ ਦਾ ਪਾਲਣ ਕਰੀਏ, ਪੂਰੀ ਤਰ੍ਹਾਂ ਨਾਲ ਸਹਿਯੋਗ ਦੇਈਏ, ਇੱਕ ਦੂਜੇ ਤੋਂ ਵਿੱਥ ਰੱਖ ਕੇ ਫਤਿਹ ਜਾਂ ਗੱਲਬਾਤ ਦੀ ਸਾਂਝ ਕਰੀਏ। ਇਹ ਵੀ ਉਸ ਪਰਮ ਪਿਤਾ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਦੀ ਬੜੀ ਅਪਰੰਪਾਰ ਕਿਰਪਾ ਦਾ ਸਦਕਾ ਲੰਮੇ ਸਮੇਂ ਤੋਂ ਨਿਰਸਵਾਰਥ ਭਾਵਨਾ ਨਾਲ ਸੇਵਾ ਕਰ ਰਹੀ ਗੁਰੂ ਨਾਨਕ ਨਿਸ਼ਕਾਮ ਸੇਵਾ ਜੋ ਸੰਸਥਾ ਸੈਂਟਰ ਹੈ, ਮਾਨਵਤਾ ਦੀ ਸੇਵਾ ਲਈ ਹਰ ਵੇਲੇ ਹਾਜ਼ਰ ਤੇ ਤਤਪਰ ਹੈ ਪਿਆਰਿਓ। ਸੋ ਜਿਵੇਂ ਅਸੀਂ ਅੱਗੇ ਵੀ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਨੂੰ ਗਲਵਜ਼, ਮਾਸਕ ਔਰ ਸੈਨੇਟਾਈਜ਼ਰ ਚਾਹੀਦੇ ਹੋਣ, ਉਹ 647-7690 ਤੇ ਫੋਨ ਕਰੇ, ਕਿਉਂਕਿ ਸਾਡੀਆਂ 5 ਲੋਕੇਸ਼ਨਾਂ ਹਨ। ਜਿਹੜੀ ਲੋਕੇਸ਼ਨ ਵੀ ਕਿਸੇ ਨੂੰ ਨੇੜੇ ਹੋਵੇ ਉੱਥੋਂ ਉਸਨੂੰ ਪ੍ਰਾਪਤ ਕਰ ਸਕਦਾ। ਸੋ ਕੋਈ ਸੀਨੀਅਰ ਹੈ, ਬਜ਼ੁਰਗ ਹੈ, ਬਿਮਾਰ ਹੈ, ਉੱਥੇ ਇਹ ਚੀਜ਼ਾਂ ਮੁਹੱਈਆ ਕੀਤੀਆਂ ਜਾਂਦੀਆਂ ਹਨ। ਸੋ ਆਓ ਸਾਡੇ ਆਫਿਸ ਗੁਰੂ ਨਾਨਕ ਨਿਸ਼ਕਾਮ ਸੇਵਾ ਸੰਸਥਾ ਦੇ ਦਫ਼ਤਰ ਤਾਪ ਜੀ ਫੋਨ ਕਰੋ 647-7690 ਤੇ ਤੋਂ ਆਪ ਨੂੰ ਸਾਰੀ ਜਾਣਕਾਰੀ ਪ੍ਰਾਪਤ ਹੋਏਗੀ। ਸੋ ਆਓ ਪਿਆਰੋ ਰਲ ਕੇ ਅਸੀਂ ਮਿਲ ਕੇ ਅਸੀਂ ਇਸ ਬਿਮਾਰੀ ਦਾ, ਇਸ ਭੰਗਤਾ ਦਾ, ਇਸ ਦੁੱਖ ਦੀ ਘੜੀ ਦਾ ਸਾਹਮਣਾ ਕਰੀਏ, ਸਿਮਰਨ ਕਰੀਏ, ਅਰਦਾਸ ਬੇਨਤੀ ਕਰੀਏ, ਜੋਦਰੀ ਕਰੀਏ ਕਿ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਆਓ ਅਸੀਂ ਕੀ ਮੰਗਣਾ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਤਾਂ ਕਿ ਸਾਡੇ ਲੋਕ ਸੁਖੀ ਪਰਲੋਕ ਸੇਲੇ ਹੋਣ, ਅਸੀਂ ਆਪਣੇ ਪਰਮ ਪਿਤਾ ਪ੍ਰਭੂ ਪਰਮੇਸ਼ਰ ਦੀ ਦਰਗਾਹ ਪ੍ਰਵਾਨ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ,
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 ਸਤਨਾਮ ਸ੍ਰੀ
ਟੈਕਸ ਕਿਵੇਂ ਤੇ ਕਿੱਥੇ ਬਚਾਇਆ ਜਾ ਸਕਦਾ ਹੈ? CRA ਦਾ ਆਡਿਟ ਆ ਗਿਆ ਹੈ। ਰੀਅਲ ਸਟੇਟ ਇਨਵੈਸਟਰ ਹੋ, ਇਨਵੈਸਟਮੈਂਟ ਦੀ ਸਹੀ ਅਕਾਊਂਟਿੰਗ ਤੇ ਮੈਕਸਿਮਮ ਟੈਕਸ ਬਚਾਉਣਾ ਚਾਹੁੰਦੇ ਹੋ, ਬੈਂਕ ਤੋਂ ਸ਼ਰਤ ਜਾਂ ਲੋਨ ਅਪਰੂਵ ਕਰਾਉਣ ਲਈ ਬਿਜ਼ਨਸ ਪਲਾਨ ਚਾਹੀਦੀ ਹੈ, ਗੱਲ ਕੀ ਕਾਰਪੋਰੇਸ਼ਨ, ਬਿਜ਼ਨਸ ਟੈਕਸ, ਪਰਸਨਲ ਟੈਕਸ, ਨਿਊ ਕਾਰਪੋਰੇਸ਼ਨ ਸੈਟਅਪ, ਬਿਜ਼ਨਸ ਲੋਨਸ, ਫਾਈਨੈਂਸਿੰਗ, ਬੁੱਕ ਕੀਪਿੰਗ ਦੀ ਜ਼ਰੂਰਤ ਹੈ ਤਾਂ 20 ਸਾਲ ਤੋਂ ਵੱਧ ਤਜਰਬੇਕਾਰ ਚਾਰਟਰਡ ਅਕਾਊਂਟੈਂਟ ਹਰਚਰਨ ਸਿੰਘ ਗਰੋਵਰ CPA CA ਤੁਹਾਡੀ ਮਦਦ ਲਈ ਤਿਆਰ ਹਨ। 905-247-0193, 9052470193,
our home and appliances jahan aapko milti hai exceptional customer service aur lowest price hamesha Brampton Etobicoke Stony Creek ya London kisi bhi location par aaiye aur chuniye apni pasand ke brand new and open box appliances call 416-792-0877
hum hai our Brampton Truck Repair and Tire Center like aaye han grand opening special offer
kisi bhi tarah di truck repair truck tire oil change brake adjustment ate AC da koi bhi kaam karona hove
te naal hi naal je kisi nu bobtail parking di lod hai ta tusi inhan nu sampark kar sakde ho inhan kol thaan rent vaste maujood hai
sveer de 7 to raat de 10 baje tak kaam karde han ate hafte de 7 din khulle han
je tusi truck repair da kharcha ikko wari pay nahi kar sakde ta eh todi payment small installment vich vi accept karde han
ਸਟੀਲ ਅਤੇ ਐਡਵਾਂਸ ਦੇ ਨੇੜੇ ਹਨ। ਅੱਜ ਹੀ ਪਹੁੰਚੋ 3 ਐਲਫਰਡ ਕਿਊਨ ਬੁਲੇਵਾਰਡ ਯੂਨਿਟ 1
ਜਾਂ ਫਿਰ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ 905-790-1221।
HSPA Tax Services ਇਹ ਤੁਹਾਨੂੰ ਹਰ ਤਰ੍ਹਾਂ ਦੀਆਂ ਟੈਕਸ ਰਿਲੇਟਡ ਸੇਵਾਵਾਂ ਦਿੰਦੇ ਹਨ ਜਿਵੇਂ ਪਰਸਨਲ ਕਾਰਪੋਰੇਸ਼ਨ ਟੈਕਸ ਅਕਾਊਂਟਿੰਗ ਬੁੱਕਕੀਪਿੰਗ ਬਿਜ਼ਨਸ ਰਜਿਸਟ੍ਰੇਸ਼ਨ HST WSIB ਪੇਰੋਲ ਫਾਈਨੈਂਸ਼ੀਅਲ ਸਟੇਟਮੈਂਟਸ ਆਡਿਟਸ ਮਾਰਗੇਜਸ ਜਾਂ ਫਿਰ ਲੋਨਸ ਅੱਜ ਹੀ ਕਾਲ ਕਰੋ ਪ੍ਰਭਜੋਤ ਕੌਰ ਜੀ ਨੂੰ 647-5258 ਜੀ ਹਾਂ 6477205278 ਜਾਂ ਫਿਰ ਪਹੁੰਚੋ 100 ਮੈਰੀਟਾਈਮ ਓਨਟਾਰੀਓ ਬੁਲੇਵਾਰਡ ਯੂਨਿਟ 77 ਬ੍ਰੈਂਪਟਨ
ਰੀਅਲ ਮਾਰਗੇਜ ਐਸੋਸੀਏਟਸ ਦੇ ਨਾਲ ਕੰਮ ਕਰਦੇ ਸੋਨੀਆ ਢਿੱਲੋਂ ਕੀ ਤੁਸੀਂ ਫਰਸਟ ਮਾਰਗੇਜ ਸੈਕਿੰਡ ਮਾਰਗੇਜ ਜਾਂ ਪ੍ਰਾਈਵੇਟ ਮਾਰਗੇਜ ਲੈਣਾ ਚਾਹੁੰਦੇ ਹੋ ਕੀ ਤੁਸੀਂ ਸੈਲਫ ਇੰਪਲੋਇਡ ਹੋ ਜਾਂ ਫਿਰ ਤੁਹਾਡਾ ਕ੍ਰੈਡਿਟ ਠੀਕ ਨਹੀਂ ਹੈ ਜਾਂ ਤੁਸੀਂ ਬੈਂਕਰਪਸੀ ਕੀਤੀ ਹੈ ਜਾਂ ਫਿਰ ਨਵੇਂ ਕੈਨੇਡਾ ਦੇ ਵਿੱਚ ਆਏ ਹੋ ਤੇ ਤੁਹਾਨੂੰ ਮਾਰਗੇਜ ਲੈਣ ਵਿੱਚ ਪਰੇਸ਼ਾਨੀ ਹੋ ਰਹੀ ਹੈ ਕੀ ਤੁਹਾਨੂੰ ਪ੍ਰਾਈਵੇਟ ਸੈਕਿੰਡ ਮਾਰਗੇਜ ਪ੍ਰੋਪਰਟੀ ਦੇ ਉੱਤੇ ਜਾਂ ਫਿਰ ਲੋਨ ਪ੍ਰੋਪਰਟੀ ਦੇ ਉੱਤੇ ਚਾਹੀਦਾ ਹੈ ਜਿਸ ਦੇ ਵਿੱਚ ਕੋਈ ਕ੍ਰੈਡਿਟ ਚੈੱਕ ਕੋਈ ਇਨਕਮ ਤੇ ਕੋਈ ਐਪਲੀਕੇਸ਼ਨ ਨਹੀਂ ਕੀਤੀ ਜਾਂਦੀ ਸੋਨੀਆ ਢਿੱਲੋਂ ਬਹੁਤ ਸਾਰੇ ਬੈਂਕਸ ਅਤੇ ਪ੍ਰਾਈਵੇਟ ਲੈਂਡਰਸ ਨਾਲ ਕੰਮ ਕਰਦੇ ਹੋਣ ਕਰਕੇ ਤੁਹਾਨੂੰ ਘੱਟ ਤੋਂ ਘੱਟ ਰੇਟ ਦਵਾਉਣਗੇ ਜੇ ਤੁਹਾਨੂੰ ਬੈਂਕ ਕਰ ਦਿੰਦੀ ਹੈ ਨਾ ਤਾਂ ਸੋਨੀਆ ਢਿੱਲੋਂ ਕਰਨਗੇ ਹਾਂ ਇੱਕ ਹੀ ਨਾਮ ਯਾਦ ਰੱਖੋ ਸੋਨੀਆ ਢਿੱਲੋਂ ਨੰਬਰ 647-308-1255
ਮੈਨੂੰ ਤਾਂ ਬ੍ਰਾਂਡਡ ਅਪਲਾਈਂਸ ਡਿਸਕਾਊਂਟ ਰੇਟ ਉੱਤੇ ਚਾਹੀਦੇ ਨੇ ਉਹ ਵੀ ਐਕਸਟੈਂਡਡ ਵਾਰੰਟੀ ਨਾਲ
ਓ ਜੀ ਤਾਂ ਫਿਰ ਆਰ ਹੋਮ ਐਂਡ ਅਪਲਾਈਂਸਿਸ ਸਟੋਰ ਆਓ ਤੇ ਆਪਣੇ ਘਰ ਨੂੰ ਵਾਜਿਬ ਕੀਮਤਾਂ ਉੱਪਰ ਬ੍ਰਾਂਡਡ ਚੀਜ਼ਾਂ ਨਾਲ ਸਜਾਓ
Samsung, LG, KitchenAid, Janier, Matting ਤੇ ਹੋਰ ਵੀ ਬਹੁਤ ਸਾਰੇ ਬ੍ਰਾਂਡਸ ਦੇ ਅਪਲਾਈਂਸਿਸ ਐਕਸਟੈਂਡਡ ਵਾਰੰਟੀ ਨਾਲ ਖਰੀਦ ਸਕਦੇ ਹੋ ਓਪਨ ਬਾਕਸ ਅਪਲਾਈਂਸਿਸ ਜਾਂ ਮਾਈਨਰ ਡੈਂਟ ਵਾਲੇ ਅਪਲਾਈਂਸਿਸ 50% ਆਫ ਤੇ ਖਰੀਦ ਸਕਦੇ ਹੋ ਆਰ ਹੋਮ ਐਂਡ ਅਪਲਾਈਂਸਿਸ 4 ਲੋਕੇਸ਼ਨਸ ਤੋਂ ਆਪਣੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ ETOBICO, Tony Creek, London ਇਹਨਾਂ ਦੀ ਬ੍ਰੈਂਪਟਨ ਲੋਕੇਸ਼ਨ ਦਾ ਐਡਰੈਸ 241 ਕਲੀਅਰੈਂਸ ਸਟਰੀਟ ਯੂਨਿਟ 1 & 2 ਫੋਨ ਨੰਬਰ 416-792-0877 ਯਾਨੀ 416-792-0877
ਕੈਨੇਡੀਅਨ ਕਾਲਜਿਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ
ਜੀ ਮੈਕਰੋ ਗਲੋਬਲ ਦੇ ਸੀਮਾ ਬਿਆਨਾ ਫੈਮਿਲੀ ਸਪਾਊਸ ਸਟੂਡੈਂਟ ਵਿਜ਼ਿਟਰ ਜਾਂ ਸਕਿਲਡ ਵੀਜ਼ਾ ਕੈਟਾਗਰੀ ਚਾਹੇ ਕੋਈ ਵੀ ਹੋਵੇ ਸਭ ਲਈ ਇੱਕੋ ਨਾਮ ਸੀਮਾ ਬਿਆਨਾ
ਕਾਲ 905-452-0000
WTOR 770 ਤੋਂ ਪ੍ਰੋਗਰਾਮ ਖਬਰ ਸਨ ਅੱਜ ਚੁੱਕੇ ਸਾਰੇ ਹੀ ਸਰੋਤਿਆਂ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਮੈਂ ਜਗਦੀਪ ਸਿੰਘ ਗਰੇਵਾਲ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਹਾਂ ਔਰ ਮੇਰੇ ਨਾਲ ਸਾਥ ਦੇ ਰਹੇ ਨੇ ਸਾਜਨਦੀਪ ਜੀ ਅੱਜ ਦਿਨ ਵੀਰਵਾਰ ਹੈ ਅਤੇ ਅਪ੍ਰੈਲ ਮਹੀਨੇ ਦੀ 30 ਤਰੀਕ ਹੈ ਜਿਹੜੀ ਹੋ ਗਈ ਹੈ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਵੀ ਅਸੀਂ ਗੁਰਦੁਆਰਾ ਸਿੱਖ ਆਈਟੀ ਸੈਂਟਰ ਤੋਂ ਭਾਈ ਸਾਹਿਬ ਭਾਈ ਪਰਮਿੰਦਰ ਸਿੰਘ ਜੀ ਪਾਸੋਂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਅੱਜ ਦੇ ਮੁੱਖ ਵਾਕ ਅਤੇ ਇਸ ਦੇ ਪਾਵਰ ਸਰਪਣ ਕਰਕੇ ਕੀਤੀ ਹੈ 9057895955 ਗੁਰੂ ਘਰ ਦਾ ਨੰਬਰ ਹੈ ਕੈਨੇਡੀਅਨ ਪੰਜਾਬੀ ਪੋਸਟ ਸਾਡਾ ਅਖਬਾਰ ਜੋ ਹੁਣ ਸ਼ੁੱਕਰਵਾਰ ਨੂੰ ਭਾਵ ਕੱਲ੍ਹ ਨੂੰ ਛਪ ਕੇ ਤੁਹਾਡੇ ਹੱਥਾਂ ਦੇ ਵਿੱਚ ਹੋਵੇਗਾ ਹਫ਼ਤਾਵਾਰੀ ਇਸ ਅਖਬਾਰ ਨੂੰ ਕਰ ਦਿੱਤਾ ਗਿਆ ਪਰ ਤੁਸੀਂ ਔਨਲਾਈਨ ਇਸ ਨੂੰ ਪੜ੍ਹ ਸਕਦੇ ਹੋ ਔਨਲਾਈਨ ਤੁਸੀਂ punjabipost.ca ਜਾਂ ਫਿਰ ਸਾਡਾ ਫੇਸਬੁੱਕ ਪੇਜ ਆ ਉਸ ਨੂੰ ਲਾਈਕ ਕਲਿੱਕ ਕਰੋਗੇ ਅਤੇ ਉਹਦੇ 'ਤੇ ਤੁਹਾਨੂੰ ਸਾਰੀ ਇਨਫੋਰਮੇਸ਼ਨ ਅੱਗੇ ਚੱਲ ਕੇ ਐਵਰੀ ਡੇ ਮਿਲਦੀ ਰਹੇਗੀ punjabipost.ca ਦੇ ਉੱਤੇ ਤੁਸੀਂ ਲੇਟੈਸਟ ਸਾਡੀਆਂ ਖਬਰਾਂ ਨੇ ਜਿਹੜੀਆਂ ਉਹ ਪੜ੍ਹ ਸਕਦੇ ਹੋ ਦੇਖ ਸਕਦੇ ਹੋ ਅਤੇ ਹੁਣ ਸੁਣ ਵੀ ਸਕਦੇ ਹੋ ਜਿਹੜੀਆਂ ਅਸੀਂ ਇਹ ਲੇਟੈਸਟ ਖਬਰਾਂ ਇੱਥੇ ਤੁਹਾਡੇ ਨਾਲ ਕਵਰ ਕਰਦੇ ਹਾਂ ਇਹਨਾਂ ਨੂੰ ਤੁਸੀਂ ਉੱਥੇ ਵੀ ਸੁਣ ਸਕਦੇ ਹੋ ਮੌਸਮ ਦੀ ਥੋੜ੍ਹੀ ਸਾਂਝ ਤੁਹਾਡੇ ਨਾਲ ਪਾ ਲਈਏ ਔਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਅੱਜ ਮੌਸਮ ਥੋੜ੍ਹਾ ਜਿਹਾ ਮੀਂਹ ਵਾਲਾ ਹੈ ਅਤੇ 10 ਡਿਗਰੀ ਸੈਲਸੀਅਸ ਇਸ ਸਮੇਂ ਤਾਪਮਾਨ ਅੱਗੇ ਚੱਲ ਕੇ 14-15 ਡਿਗਰੀ ਸੈਲਸੀਅਸ ਤੱਕ ਤਾਪਮਾਨ ਜਾਵੇਗਾ ਇਹ ਮੀਂਹ ਹੈ ਜਿਹੜਾ 2-3 ਵਜੇ ਤੱਕ ਪੈਂਦਾ ਰਹੇਗਾ ਸ਼ਾਮ ਨੂੰ ਥੋੜ੍ਹਾ ਜਿਹਾ ਬੱਦਲਵਾਈ ਹੋ ਜਾਏਗੀ ਫਿਰ ਘੰਟਾ ਕੁ ਸ਼ਾਮ ਨੂੰ 9 ਤੋਂ ਲੈ ਕੇ 10 ਵਜੇ ਤੱਕ ਇੱਕ ਮੀਂਹ ਆਪਣੀ ਜ਼ੋਰ ਲਾਵੇਗਾ ਉਸ ਤੋਂ ਬਾਅਦ ਅਸਮਾਨ ਆ ਜਿਹੜਾ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅੱਜ ਸਾਰਾ ਦਿਨ ਬਾਰਿਸ਼ ਵਾਲਾ ਹੈ ਅਤੇ ਕੱਲ੍ਹ ਨੂੰ ਅਸਮਾਨ ਸਾਫ਼ ਹੋਵੇਗਾ ਫਰਾਈਡੇ ਸੈਟਰਡੇ ਸੰਡੇ ਮੰਡੇ ਵਧੀਆ ਦਿਨ ਹੋਵੇਗਾ ਅਤੇ ਤਾਪਮਾਨ 21 ਡਿਗਰੀ ਸੈਲਸੀਅਸ ਤੱਕ ਚੱਲਿਆ ਜਾਵੇਗਾ ਦਿਨ ਅੱਜ ਵੀ ਵਧੀਆ ਵਾ ਪਰ ਅੱਜ ਬਾਰਿਸ਼ ਹੋ ਰਹੀ ਹੈ ਬਾਰਿਸ਼ ਨੂੰ ਇੰਜੋਏ ਕਰਨਾ ਹੈ ਕੋਈ ਲੋਕ ਬਾਰਿਸ਼ ਨੂੰ ਇੰਜੋਏ ਕਰਦੇ ਆ ਕੋਈ ਧੁੱਪ ਨੂੰ ਕੋਈ ਹਵਾ ਨੂੰ ਆਪੋ ਆਪਣੀ ਇੱਛਾ ਸਭ ਦੀ ਸੋ 6:10 ਦੇ ਉੱਤੇ ਸੂਰਜ ਚੜਿਆ ਅਤੇ 8:21 ਦੇ ਉੱਤੇ ਛਿਪੇਗਾ 11 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਹਵਾ ਵਗ ਰਹੀ ਹੈ ਜਿਸ ਕਰਕੇ ਤਾਪਮਾਨ ਇਸ ਸਮੇਂ 9 ਡਿਗਰੀ ਸੈਲਸੀਅਸ ਦੇ ਕਰੀਬ ਹੈ ਪ੍ਰੋਗਰਾਮ ਖਬਰ ਸਾਰ ਤੋਂ ਪਹਿਲਾਂ ਤੁਸੀਂ ਕੁਲਵਿੰਦਰ ਸ਼ੀਨਾ ਜੀ ਨੂੰ ਸੁਣਿਆ ਔਰ ਕੁਲਵਿੰਦਰ ਸ਼ੀਨਾ ਜੀ ਜਿਹੜੇ ਸਵੇਰੇ 7 ਤੋਂ 8 ਪ੍ਰੋਗਰਾਮ ਤੁਹਾਡੀ ਸੇਵਾ 'ਚ ਪੇਸ਼ ਕਰਦੇ ਨੇ 8 ਤੋਂ 10 ਸਾਡੀ ਵਾਰੀ ਹੁੰਦੀ ਹੈ 10 ਤੋਂ 12 ਯੁੱਧਵੀਰ ਜਸਵਾਲ ਜੀ 12 ਤੋਂ 1 ਤੋਂ ਸੁਣਦੇ ਹੋ ਮਹਿਕ ਰੇਡੀਓ 1 ਤੋਂ 2 ਤੋਂ ਸੁਣਦੇ ਹੋ ਰੌਣਕ ਪੰਜਾਬ ਦੀ 2 ਤੋਂ 3 ਨਗਾਰਾ ਅਤੇ ਫਿਰ 3 ਵਜੇ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਸੁਣਦੇ ਹੋ ਸਾਜੋ ਆਵਾਜ਼ ਸੋ ਸਾਰਾ ਦਿਨ 770 AM ਦੇ ਉੱਤੇ ਵੱਖ ਵੱਖ ਰੰਗਾਂ ਵਾਲੇ ਪ੍ਰੋਗਰਾਮਾਂ ਦਾ ਤੁਸੀਂ ਆਨੰਦ ਮਾਣਦੇ ਰਹਿੰਦੇ ਹੋ ਪ੍ਰੋਗਰਾਮ ਖਬਰਸਾਰ ਦੇ ਵਿੱਚ ਇਸ ਤੋਂ ਅੱਗੇ ਅਸੀਂ ਜੋ ਗੱਲ ਕਰਦੇ ਹੁੰਦੇ ਹਾਂ ਉਹ ਗੱਲ ਕਰਦੇ ਹਾਂ ਅੱਜ ਦੇ ਗੁੱਡ ਮਾਰਨਿੰਗ ਦੇ ਮੈਸੇਜ ਦੀ ਇਹ ਜਿਹੜਾ ਗੁੱਡ ਮਾਰਨਿੰਗ ਦਾ ਮੈਸੇਜ ਆ ਸਾਡੇ ਤੱਕ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਪਹੁੰਚਾਇਆ ਜਾਂਦਾ ਔਰ ਹੋਮ ਲਾਈਫ ਸਿਲਵਰ ਸਿਟੀ 4 ਲੋਕੇਸ਼ਨ ਤੋਂ ਤੁਹਾਨੂੰ ਸਰਵ ਕਰ ਰਹੀ ਹੈ ਨੰਬਰ ਇਹਨਾਂ ਦਾ ਨੋਟ ਕਰ ਲਿਆ ਜਾਵੇ 905-913-8500 ਤੁਸੀਂ ਰਿਐਲਟਰ ਬਣਨਾ ਚਾਹੁੰਦੇ ਹੋ ਵਿਹਲੇ ਬੈਠੇ ਹੋ ਘਰੇ ਕੋ ਪੜ੍ਹ ਲਓ ਅਤੇ ਰਿਐਲਟਰ ਬਣੋ 905-913-8500 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ 905-913-8500 ਦੇ ਉੱਤੇ ਕਾਲ ਕਰ ਲੈਣੀ ਔਰ ਜਿਹੜੇ ਰਿਐਲਟਰ ਇਹਨਾਂ ਨੂੰ ਜੁਆਇਨ ਕਰ ਰਹੇ ਨੇ ਇਸ ਸਮੇਂ ਪੂਰੀ ਫੁੱਲ ਵਰਚੁਅਲ ਟ੍ਰੇਨਿੰਗ ਲੈ ਰਹੇ ਨੇ ਔਰ ਅਪਡੇਟ ਕੀਤਾ ਜਾ ਰਿਹਾ ਲਗਾਤਾਰ ਮਾਰਕੀਟ ਦੇ ਬਾਰੇ ਦੇ ਵਿੱਚ ਔਰ ਕੀ ਇਸ ਸਮੇਂ ਰੀਅਲ ਸਟੇਟ 'ਚ ਹੋ ਰਿਹਾ ਕੀ ਸਕੋਪ ਨੇ ਅੱਗੇ ਚੱਲ ਕੇ ਔਰ ਸੁਰਤਿਆਂ ਨਾਲ ਇਹ ਵੀ ਗੱਲ ਮੈਂ ਇੱਥੇ ਸਾਂਝੀ ਕਰ ਦੇਣੀ ਚਾਹੁੰਦਾ ਹਾਂ ਕੱਲ੍ਹ ਪਰਸੋਂ ਤੋਂ ਲਗਾਤਾਰ ਫਿਰ ਬਿਲਡਰਾਂ ਦੀਆਂ ਜਿਹੜੀਆਂ ਨੇ ਈਮੇਲਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਕਿ ਆ ਜਾਓ ਬਈ ਘਰ ਵੇਚਣੇ ਨੇ ਅਤੇ ਸ਼ੁਰੂ ਕਰੀਏ ਦੁਬਾਰਾ ਸੋ ਇਸ 1-2 ਦਿਨਾਂ ਦੇ ਵਿੱਚ ਅਸੀਂ ਵੀ ਕੋਈ ਨਾ ਕੋਈ ਪ੍ਰੋਜੈਕਟ ਦੇ ਉੱਤੇ ਕੰਮ ਕਰਨਾ ਜਿਹੜਾ ਉਹ ਸ਼ੁਰੂ ਕਰ ਦਾਂਗੇ ਦੁਬਾਰਾ ਫਿਰ ਆ ਜਿਹੜੀ ਰੀਅਲ ਸਟੇਟ ਦੀ ਮਾਰਕੀਟ ਹੈ ਸੇਲਜ਼ ਆਫਿਸ ਨੇ ਜਿਹੜੇ ਉਹ ਖੁੱਲ੍ਹਣ ਜਾ ਰਹੇ ਨੇ ਔਰ ਉਹਦੇ ਲਈ ਕੁਛ 3-4 ਨਵੇਂ ਪ੍ਰੋਜੈਕਟਸ ਨੇ ਜਿਹੜੇ ਉਹਨਾਂ ਦੇ ਬਾਰੇ 'ਚ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ ਆਉਣ ਵਾਲੇ ਹਫ਼ਤੇ ਸੋ ਇਸੇ ਤਰ੍ਹਾਂ ਹੀ ਹੋਮ ਲਾਈਫ ਸਿਲਵਰ ਸਿਟੀ ਵੱਲੋਂ ਵੀ ਜਿਹੜੇ ਆਪਣੇ ਨਵੇਂ ਪ੍ਰੋਜੈਕਟਸ ਨੇ ਆਪਣੇ ਏਜੰਟਸ ਨੂੰ ਉਹ ਦਿੱਤੇ ਜਾ ਰਹੇ ਨੇ 905-913-8500 ਇਹਨਾਂ ਦਾ ਨੰਬਰ ਹੈ 905-913-8500 ਦੇ ਉੱਤੇ ਤੁਸੀਂ ਇਹਨਾਂ ਨੂੰ ਕਾਲ ਕਰ ਲੈਣੀ ਅੱਜ ਜੋ ਅਜੀਤ ਕਾਚਾ ਜੀ ਵੱਲੋਂ ਗੁੱਡ ਮਾਰਨਿੰਗ ਦਾ ਮੈਸੇਜ ਭੇਜਿਆ ਗਿਆ ਹੈ ਉਹਦੇ 'ਚ ਇਹ ਹੈ ਕਿ ਵਰਕਿੰਗ ਫੋਰ ਸਕਸੈਸ ਵਿਲ ਮੇਕ ਯੂ ਅ ਮਾਸਟਰ ਬਟ ਵਰਕਿੰਗ ਫੋਰ ਸੈਟਿਸਫੈਕਸ਼ਨ ਵਿਲ ਮੇਕ ਯੂ ਅ ਲੈਜੈਂਡ ਗੁੱਡ ਮਾਰਨਿੰਗ ਸੋ ਸਕਸੈਸ ਦੀ ਗੱਲ ਥੋੜ੍ਹੀ ਕੀਤੀ ਗਈ ਹੈ ਕਿ ਸਕਸੈਸ ਕਾਮਯਾਬ ਅਸੀਂ ਕਿਸ ਨੂੰ ਮੰਨਦੇ ਹਾਂ ਕਿ ਜਿਹਦੇ ਕੋਲ ਬਹੁਤ ਸਾਰਾ ਪੈਸਾ ਆ ਵੱਡੀਆਂ ਵੱਡੀਆਂ ਕੋਠੀਆਂ ਕਾਰਾਂ ਨੇ ਉਹ ਸਕਸੈਸਫੁਲ ਪਰਸਨ ਹੈ ਜਾਂ ਫਿਰ ਜਿਹੜਾ ਪੂਰੀ ਤਰ੍ਹਾਂ ਆਪਣੀ ਜ਼ਿੰਦਗੀ ਤੋਂ ਸੰਤੁਸ਼ਟ ਹੈ ਅਤੇ ਉਹ ਇੱਕ ਸਕਸੈਸਫੁਲ ਪਰਸਨ ਹੈ ਅਤੇ ਇਹ ਦੋ ਚੀਜ਼ਾਂ ਦਾ ਥੋੜ੍ਹਾ ਜਿਹਾ ਉਹਨਾਂ ਨੇ ਕੰਪੈਰੀਜ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ ਵਰਕਿੰਗ ਫੋਰ ਸਕਸੈਸ ਵਿਲ ਮੇਕ ਯੂ ਅ ਮਾਸਟਰ ਬਟ ਵਰਕਿੰਗ ਫੋਰ ਸੈਟਿਸਫੈਕਸ਼ਨ ਵਿਲ ਮੇਕ ਯੂ ਅ ਲੈਜੈਂਡ ਜੇ ਤੁਸੀਂ ਮਹਾਨ ਬਣਨਾ ਤਾਂ ਫਿਰ ਤੁਸੀਂ ਜੇਕਰ ਆਪਣੇ ਕਿਸੇ ਖੇਤਰ ਦੇ ਵਿੱਚ ਸੰਤੁਸ਼ਟੀ ਹਾਸਲ ਕਰਨ ਦੇ ਲਈ ਕਿ ਮੈਂ ਇਸ ਖੇਤਰ 'ਚ ਕੰਮ ਕੀਤਾ ਅਤੇ ਮੈਂ ਆਪਣੇ ਆਪ 'ਚ ਪੂਰੀ ਤਰ੍ਹਾਂ ਸੰਤੁਸ਼ਟ ਹਾਂ ਕਿ ਮੈਂ ਇਸ ਦੇ ਵਿੱਚ ਕੋਈ ਨਾ ਕੋਈ ਮੀਲ ਪੱਥਰ ਆ ਜਿਹੜਾ ਉਹ ਅਚੀਵ ਕੀਤਾ ਦੈਟ ਵਿਲ ਮੇਕ ਯੂ ਅ ਲੈਜੈਂਡ ਸੋ ਇਸ ਦੇ ਨਾਲ ਹੀ ਉਹਨਾਂ ਨੇ ਗੁੱਡ ਮਾਰਨਿੰਗ ਆਖਿਆ ਹੈ ਔਰ ਇਸ ਦੇ ਨਾਲ ਹੀ ਇੱਕ ਹਿੰਦੀ 'ਚ ਹੈ ਕਿ ਜਿਸ ਕੀ ਸੁਬਹਾ ਅੱਛੀ ਉਸਕਾ ਦਿਨ ਅੱਛਾ ਔਰ ਜਿਸ ਕੀ ਸ਼ਾਮ ਅੱਛੀ ਉਸਕੀ ਰਾਤ ਅੱਛੀ ਔਰ ਜਿਸ ਕੇ ਦੋਸਤ ਅੱਛੇ ਉਸਕੀ ਜ਼ਿੰਦਗੀ ਅੱਛੀ
ਜੀ ਹੋਮ ਲਾਈਫ ਸਿਲਵਰ ਸਿਟੀ ਦਾ ਨੰਬਰ ਤੁਸੀਂ ਨੋਟ ਕਰ ਲਓ ਜੀ 905-913-8500 905-913-8500 ਤੁਸੀਂ ਇਸ ਨੰਬਰ 'ਤੇ ਗੱਲਬਾਤ ਕਰ ਸਕਦੇ ਹੋ ਹੈੱਡ ਆਫਿਸ ਦਾ ਨੰਬਰ ਹੈ ਬ੍ਰੈਮਲੀ ਅਤੇ ਮੇਫੀਲਡ ਵਾਲੇ ਪਲਾਜ਼ੇ ਵਿੱਚ ਬਹੁਤ ਵੱਡਾ ਇਹਨਾਂ ਦਾ ਆਫਿਸ ਹੈ 905-913-8500 ਹੋਮ ਲਾਈਫ ਸਿਲਵਰ ਸਿਟੀ ਅਤੇ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7272 416-994-7272 ਇੰਸ਼ੋਰੈਂਸ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਕੋਈ ਵੀ ਇਨਫੋਰਮੇਸ਼ਨ ਚਾਹੀਦੀ ਹੈ ਕੋਈ ਵੀ ਸਲਾਹ ਮਸ਼ਵਰਾ ਤੁਸੀਂ ਕਰਨਾ ਹੈ ਗੱਲਬਾਤ ਕਰਨੀ ਆ ਕੋਈ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਐਕਸਪਰਟ ਐਡਵਾਈਸ ਚਾਹੀਦੀ ਹੈ ਇਨਫੋਰਮੇਸ਼ਨ ਆਲ ਕਾਇੰਡ ਇੰਸ਼ੋਰੈਂਸ ਤੋਂ ਸਿਮਰਨ ਸੈਣੀ ਜੀ 416-994-7272 ਇਹਨਾਂ ਦਾ ਨੰਬਰ ਹੈ ਜੀ 416-994-7272 'ਤੇ ਤੁਸੀਂ ਗੱਲਬਾਤ ਕਰ ਸਕਦੇ ਹੋ
ਪ੍ਰੋਗਰਾਮ ਖਬਰ ਸਾਹਿਬ ਦੇ ਵਿੱਚ ਸਾਡਾ ਅਗਲਾ ਸੈਗਮੈਂਟ ਹੁੰਦਾ ਗੁਰਪ੍ਰੀਤ ਪੁਰਵਾ ਜੀ ਦੇ ਨਾਲ ਕੋਈ ਸਪੋਰਟਸ ਦੀ ਖਬਰ ਜੇ ਸਪੋਰਟਸ ਦੀ ਖਬਰ ਕੋਈ ਨਹੀਂ ਹੈ ਤਾਂ ਫਿਰ ਅਸੀਂ ਥੋੜ੍ਹਾ ਜਿਹਾ ਕਰੋਨਾ ਵਾਇਰਸ ਦੇ ਜਿਹੜੇ ਨੰਬਰਸ ਨੇ ਉਹ ਅਪਡੇਟ ਕਰਦੇ ਹਾਂ ਕਿ ਕਿਹੜੇ ਕਿਹੜੇ ਕੰਟਰੀ ਦੇ ਵਿੱਚ ਕਿੱਥੇ ਵੱਧ ਰਿਹਾ ਕਿੱਥੇ ਘੱਟ ਰਿਹਾ ਵਾ ਕੀ ਉਪਾਅ ਹੋ ਰਹੇ ਨੇ ਗੁਰਪ੍ਰੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਧੰਨਵਾਦ ਜਗਦੀਸ਼ ਜੀ ਤੁਹਾਨੂੰ ਤੇ ਰੇਡੀਓ ਖਬਰ ਸਾਹਿਬ ਦੇ ਸਾਰੇ ਲਿਸਨਰਸ ਨੂੰ ਵੈਰੀ ਗੁੱਡ ਮਾਰਨਿੰਗ ਜੀ ਤੇ ਉਮੀਦ ਕਰਦੇ ਹਾਂ ਸਾਰਿਆਂ ਦਾ ਜਿਹੜਾ ਦਿਨ ਹੈ ਬਹੁਤ ਵਧੀਆ ਸ਼ੁਰੂ ਹੋਇਆ ਹੋਵੇਗਾ
ਜੀ ਵੈਰੀ ਗੁੱਡ ਮਾਰਨਿੰਗ
ਸਪੋਰਟਸ ਤੋਂ ਕੋਈ ਜ਼ਿਆਦਾ ਨਿਊਜ਼ ਨਹੀਂ ਹੈ ਜਗਦੀਸ਼ ਜੀ ਪਰ ਹਿਸਟਰੀ ਦੇ ਵਿੱਚ ਜਿਹੜਾ ਕੁਛ ਹੁੰਦਾ ਉਹ ਆਪਾਂ ਸਾਂਝਾ ਕਰਦੇ ਹੁੰਦੇ ਹਾਂ ਸੋ ਅੱਜ ਦੇ ਦਿਨ ਇਨ 1971 25वीं जी एनबीए चैंपियनशिप हुई थी जी और मिलवाकी ने जरा है बाल्टीमोर हराया चैंपियनशिप जीती थी और 1976 मुहम्मद अली ने जरा जी जिमी जंग 15 राउंड्स के जाके जरा है जी वर्ल्ड हैवीवेट बॉक्सिंग टाइटल हरा के जितया और 1987 अज के दिन लू लॉ मोरालो जे जी वह न्यू जर्सी के प्रेजिडेंट अनाउंस किए गए थे हॉकी टीम के और 1989 यूएसए ने जरा है जी कोस्टा रिका 1-0 के नाल वर्ल्ड कप के तीसरे राउंड हराया और अज के दिन बर्थडेज भी ने जी ईयन हीली जे कि आस्ट्रेलियन क्रिकेटर रहे ने जी उन्हों का जन्मदिन है और इस तो बिना 1987 अज के दिन रोहित शर्मा जी के इंडियन क्रिकेट के हिटमैन के नाल जाणिया जांदा जी उन्हों का भी जन्मदिन है सो उन्होंने भी जन्मदिन दिया बहुत बहुत मुबारक सो इस तो बिना आप गल करते हों जी कोरोना वायरस के नंबर की आप हूँ उधर चलते हैं जी वो भी मैंने लगता है आप हूँ जिनी के गल करते हैं हूँ ये वाले भी ज्यादा जी करता नहीं हों की गल की जाए लोग अक गए ने इट्स यूज टू हो गए ने अक गए तो डिफरेंट वर्ड है यूज टू हो गए जी ये नंबर के और ये ही रहन दे और इसे तरह मैंने लगता जी लाइफ चलेगी जो भी शुरू होएगा आई डोंट थिंक वी विल बी एबल टू कंप्लीटली इवैपोरेटेड पर ਇਹਦੇ ਵਿੱਚ ਇਹ ਹੈ ਕਿ ਹੁਣ ਇਹ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਏਗਾ ਹੱਥ ਧੋਣੇ ਤੇ ਆਪਣੇ ਆਪ ਦਾ ਧਿਆਨ ਰੱਖਣਾ ਤੇ ਸੈਨੇਟਾਈਜੇਸ਼ਨ ਜਿਹੜੀ ਹੈ ਜੀ ਉਹ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਰੋਲ ਅਦਾ ਕਰੇਗੀ ਵੈਸੇ ਪਹਿਲਾਂ ਵੀ ਕਰਦੀ ਸੀ ਪਰ ਹੁਣ ਥੋੜਾ ਜ਼ਿਆਦਾ ਕਰੇਗੀ
ਜੀ
ਪਰ ਜੇਕਰ ਨੰਬਰਾਂ ਦੀ ਗੱਲ ਕਰੀਏ ਜੀ ਟੋਟਲ 32,37,600 ਹੋ ਚੁੱਕੇ ਨੇ ਔਰ ਜੇਕਰ ਡੈਥ ਦੀ ਆਪਾਂ ਗੱਲ ਕਰਦੇ ਹਾਂ ਜਗਦੀਸ਼ ਜੀ 2,28,828 ਤੇ ਡੈਥ ਟੋਲ ਪਹੁੰਚ ਚੁੱਕਿਆ ਰਿਕਵਰੀ 10,10,260 और जेकर एक्टिव केसिस की गल करते जी 19,98,512 जिदे विच सीरियस और क्रिटिकल का नंबर ओवरऑल जिहड़ा है 57,58,000 ते सी पर उहदी जिहड़ी है जी रेशो चेंज नहीं हुई इट्स स्टिल 3% 60,004 जिहड़े ने जी लोग सीरियस या क्रिटिकली इल ने जां सिक कह लो तुसीं ते हुण देखदे जी आपां जिहड़े नंबर ने और उन्हां दीआं कर्व्स ते मैनूं लगदा जी ज्यादा देखण दी लोड़ है नंबर तां जिहड़े ने इह अगे वधी जाणे ने कोई भी कंट्री होवे अनलैस इट्स बिल्कुल खत्म हो जावे जिहदे के आसार घट ने वड्डियां कंट्रीज दे विच छोटियां कंट्रीज दे विच तां ठीक है जी जिथे घट सीगे उत्थे घट हो गए ने पर जिथे ज्यादा सीगे उत्थे एड्डी छेती इह खत्म नहीं होणे और इस तों बिना जिहड़े पॉजिटिव न्यूज़ आ रहे ने भाजी दवाइयां दे जिहड़े टैस्ट ने ट्रायल्स ने वो बड़े अच्छे हो रहे ने और इंडिया तों भी न्यूज़ आई है कि जिहड़े सीरम इंस्टीट्यूट ऑफ इंडिया जिहड़ा जी वह भी 60 मिलियन जिहड़े डोजेज ऑफ वैक्सीन बना के जिहड़े आ वह कहिंदे ने बड़ी जल्दी असीं भेजांगे जी यूके नूं भेजे जाणे आ और इन्हां दी कॉस्ट भी काफ़ी नॉमिनल होएगी जी जिहड़े इंडिया दे विच बढ़ने ने सिर्फ 20 डॉलर का यह वैक्सीन बन जाणा जी और ਉਹਨਾਂ ਪੂਰੀ ਉਮੀਦ ਹੈ ਜੀ ਨਵੰਬਰ ਦਸੰਬਰ ਤੱਕ ਇਹ ਜਿਹੜਾ ਹੈ ਜੀ ਰੈਡੀ ਕਰ ਦੇਣਗੇ ਉਹ
ਜੀ 20 ਡਾਲਰ ਤਾਂ ਉਹਨਾਂ ਨੇ ਦੇਣਾ ਤੇ ਮੇਰੇ ਕੋਲ 2-3 ਡਾਲਰ ਉਹਨਾਂ ਨੂੰ ਪਰ ਡ੍ਰੌਪ ਪੈਣਾ ਆ ਉਹ ਇੰਨਾ ਇਹਦੇ ਚ ਮਾਰਜਨ ਹੁੰਦਾ
ਜੀ ਬਿਲਕੁਲ ਸੋ ਪਰ ਫਿਰ ਵੀ ਉਸ ਹਿਸਾਬ ਨਾਲ ਜਿੱਦਾਂ ਦੀ ਇਹ ਚੀਜ਼ ਹੈ ਜੀ ਕਿਉਂਕਿ ਹਰੇਕ ਨੇ ਇਹਦੇ ਵਿੱਚੋਂ ਪੈਸੇ ਵੀ ਬਣਾਉਣੇ ਨੇ ਔਰ ਇਹ ਤੇ ਮੇਰੇ ਖਿਆਲ ਦੇ ਵਿੱਚ ਜਿਹੜਾ ਰਿਸਰਚ ਦੇ ਉੱਤੇ ਕਾਫੀ ਪੈਸਾ ਲੱਗਣਾ ਹੈ ਜਗਦੀਸ਼ ਜੀ ਔਰ ਉਹਦੇ ਉਹ ਵੀ ਫਿਰ ਪੂਰਾ ਕਰਨਾ ਹੈ ਪਰ ਓਵਰਆਲ ਜਿਹੜੀ ਹੈ ਜੀ ਇਹ ਅੱਛੀ ਨਿਊਜ਼ ਆ ਰਹੀ ਹੈ ਔਰ ਗਿਲੀਅਡ ਦੇ ਜਿਹੜੇ ਟੈਸਟ ਨੇ ਕੰਪਨੀ ਨੇ ਕੀਤੇ ਨੇ ਉਹ ਵੀ ਕਾਫੀ ਅੱਛੇ ਰਿਜ਼ਲਟ ਉਹਨਾਂ ਨੂੰ ਮਿਲ ਰਹੇ ਨੇ ਹਾਲੇ ਇਟਸ ਟੂ ਅਰਲੀ ਟੂ ਸੇ ਐਨੀਥਿੰਗ ਪਰ ਉਹਨਾਂ ਦੇ 2 ਫੇਜ਼ ਦੇ ਵਿੱਚ ਜਿਹੜੇ ਨੇ ਜੀ ਉਹ ਟੈਸਟ ਕੀਤੇ ਨੇ ਇੱਕ ਦੇ ਵਿੱਚ 5 ਦਿਨ ਦੇ ਵਿੱਚ ਜਿਹੜਾ ਟ੍ਰੀਟਮੈਂਟ ਹੁੰਦਾ ਹੈ ਔਰ ਇੱਕ ਦੇ ਵਿੱਚ ਜਿਹੜਾ ਹੈ ਜੀ 10 ਦਿਨ ਦੇ ਵਿੱਚ ਟ੍ਰੀਟਮੈਂਟ ਹੁੰਦਾ ਹੈ ਔਰ ਲੇਟਰ ਫਿਰ ਦੇ ਵਿਲ ਮਿਕਸ ਐਂਡ ਮੈਚ ਕਿ ਕਿਹੜਾ ਜ਼ਿਆਦਾ ਵਧੀਆ ਔਰ ਕਿਹੜਾ ਉਹ ਜਿਹੜਾ ਜੀ ਪੁੱਟ ਫਾਰਵਰਡ ਕਰਨਗੇ ਸੋ ਪਰ ਤੀਜੇ ਫੇਜ਼ ਤੱਕ ਜਿਹੜੇ ਹੈ ਜੀ ਟ੍ਰਾਇਲ ਪਹੁੰਚ ਗਏ ਨੇ ਕਲੀਨਿਕਲ ਟ੍ਰਾਇਲਸ ਸੋ ਇਹ ਬੜੀ ਅੱਛੀ ਨਿਊਜ਼ ਹੈ ਜੀ ਗਿਲੀਅਡ ਕੰਪਨੀ ਵੱਲੋਂ ਸੋ ਜੇਕਰ ਟੋਟਲ ਕੇਸਿਸ ਦੀ ਜਗਦੀਸ਼ ਜੀ ਗੱਲ ਕਰਦੇ ਹਾਂ ਯੂਐਸਏ ਦੇ ਵਿੱਚ 10,64,737 ਕੇਸਿਸ ਹੋ ਗਏ ਨੇ 543 ਨਵੇਂ ਕੇਸ ਆਏ ਨੇ ਜਿਹੜਾ ਡੈਥ ਟੋਲ ਹੈ ਜੀ ਉਹ ਕਾਫੀ ਵੱਧ ਚੁੱਕਿਆ ਹੈ 61,670 ਜਿਹੜੀਆਂ ਨੇ ਉੱਥੇ ਡੈਥ ਹੋਈਆਂ ਨੇ ਔਰ ਇਸੇ ਤਰ੍ਹਾਂ ਸਪੇਨ ਦੇ ਵਿੱਚ 24,275 ਇਟਲੀ ਦੇ ਵਿੱਚ 27,682 ਡੈਥ ਔਰ ਜਰਮਨੀ ਦੇ ਵਿੱਚ ਵੀ 6,467 ਤੱਕ ਜਿਹੜਾ ਜੀ ਆਂਕੜਾ ਇਹ ਪਹੁੰਚ ਚੁੱਕਿਆ ਹੈ ਸੋ ਜੇਕਰ ਆਪਾਂ ਕੈਨੇਡਾ ਦੀ ਜੇਕਰ ਇੱਥੋਂ ਦੀ ਗੱਲ ਕਰਦੇ ਹਾਂ ਜਗਦੀਸ਼ ਭਾਜੀ 51,597 ਟੋਟਲ ਜਿਹੜੇ ਨੇ ਜੀ ਕੇਸ ਹੋ ਚੁੱਕੇ ਨੇ ਔਰ 2,996 ਇਹਦੇ ਵਿੱਚ ਡੈਥ ਨੇ
ਜੀ
ਸੋ ਕੈਨੇਡਾ ਦੇ ਵਿੱਚ ਵੀ ਜਾਣੀ ਨੰਬਰ ਆਪਾਂ ਗੱਲ ਕਰ ਰਹੇ ਹਾਂ ਕਾਫੀ ਵੱਧ ਚੁੱਕੇ ਨੇ ਪਰ ਜੇ ਪੋਜ਼ਿਟਿਵ ਸਾਈਡ ਤੇ ਦੇਖਦੇ ਹਾਂ ਆਪਣੇ ਕੋਲੇ ਸੀਰੀਅਸ ਔਰ ਕ੍ਰਿਟੀਕਲ ਨੇ ਜਿਹੜੇ ਭਾਜੀ ਉਹ ਬਹੁਤ ਘੱਟ ਨੇ ਉਹ ਮੈਨੂੰ ਬੜਾ ਵਧੀਆ ਲੱਗਦਾ ਆਂਕੜਾ ਕੈਨੇਡਾ ਦਾ 557 ਸਿਰਫ ਸੀਰੀਅਸ ਔਰ ਕ੍ਰਿਟੀਕਲ ਸਿੱਖ ਨੇ ਵਿਚ ਇਜ਼ ਓਨਲੀ ਅ 2% ਉਹ ਜਿਹੜੇ ਕਿ ਆਮ ਕੋਈ ਵੀ ਬਿਮਾਰੀ ਆਪਣੇ ਇੱਥੇ ਹੁੰਦੀ ਹੈ ਇਹਦੇ ਨਾਲ ਜ਼ਿਆਦਾ ਕ੍ਰਿਟੀਕਲ ਜਾਂ ਸੀਰੀਅਸ ਸਿੱਖ ਹੁੰਦੇ ਨੇ ਜਾਂ ਡੈਥ ਹੁੰਦੀ ਹੈ ਪਰ ਹਾਂ ਕਿਉਂਕਿ ਇਕੱਠਾ ਹੋਣ ਕਰਕੇ ਸਾਰਿਆਂ ਨੂੰ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਪਤਾ ਨਹੀਂ ਸ਼ਾਇਦ ਇਹਦੇ ਨਾਲ ਹੀ ਸਾਰੀ ਦੁਨੀਆ ਖਤਮ ਹੋ ਜਾਣੀ ਹੈ ਇੱਦਾਂ ਦਾ ਕੋਈ ਕੇਸ ਨਹੀਂ ਹੈ ਪਰ ਹਾਂਜੀ ਜਿੱਦਾਂ ਆਪਾਂ ਪਹਿਲਾਂ ਗੱਲ ਕਰਦੇ ਆ ਰਹੇ, ਅਹਿਤਿਆਤ ਵਰਤਣੀ ਬਹੁਤ ਜ਼ਰੂਰੀ ਹੈ ਜਗਦੀਸ਼ ਭਾਜੀ
ਜੀ। ਥੈਂਕ ਯੂ ਗੁਰਪ੍ਰੀਤ ਜੀ, ਕੋਈ ਹੋਰ ਪੋਜ਼ਿਟਿਵ ਨਿਊਜ਼? ਕੋਈ
ਪੋਜ਼ਿਟਿਵ ਨਿਊਜ਼ ਨਹੀਂ ਹੈ ਭਾਜੀ, ਨੈਗੇਟਿਵ ਨਿਊਜ਼ ਹੀ ਹੈ ਜੀ, ਉਹ ਵੀ ਮੇਰੇ ਚਹੇਤੇ ਕਲਾਕਾਰ ਰਿਸ਼ੀ ਕਪੂਰ ਜੀ ਦਾ ਰਾਤੀ ਦੇਹਾਂਤ ਹੋਇਆ ਜੀ, 67 ਸਾਲ ਦੀ ਉਮਰ ਦੇ ਵਿੱਚ, ਵਨ ਆਫ ਦਾ ਆਈਕਨਸ ਆਫ ਇੰਡੀਅਨ ਫਿਲਮ ਇੰਡਸਟਰੀ। ਔਰ ਲਗਾਤਾਰ ਦੋ ਦਿਨਾਂ ਦੇ ਵਿੱਚ ਆਪਾਂ ਦੋ ਇਹੋ ਜਿਹੀਆਂ ਨਿਊਜ਼ ਸਾਂਝੀਆਂ ਕੀਤੀਆਂ ਨੇ ਜੀ, ਔਰ ਬਹੁਤ ਹੀ ਵਧੀਆ ਕਲਾਕਾਰ ਸੀਗਾ ਜੀ, ਮੰਜੇ ਹੋਏ ਜਿਹਨੂੰ ਆਪਾਂ ਕਹਿੰਦੇ ਹਾਂ। ਕਲਾਕਾਰ ਤਾਂ ਕੀ ਜੀ, ਇਹ ਤਾਂ ਜਿਹੜੀ ਫੈਮਿਲੀ ਹੈ, ਇਹ ਤਾਂ ਕਲਾਕਾਰੀ ਦੇ ਖੇਤਰ ਦੇ ਵਿੱਚ ਇੱਕ ਇੰਸਟੀਟਿਊਸ਼ਨ ਹੀ ਹੈ ਜੀ ਇਨ ਇਟ ਸੈਲਫ। ਔਰ ਮੈਨੂੰ ਉਹਨਾਂ ਦੀ ਖਾਸੀਅਤ ਸਭ ਤੋਂ ਵੱਡੀ, ਜਿਹੜੀ ਫਿਲਮਾਂ ਤੋਂ ਬਿਨਾਂ, ਐਕਟਿੰਗ ਤੋਂ ਬਿਨਾਂ ਤਾਂ ਜਿਹੜੀ ਠੀਕ ਸੀਗੀ ਜੀ, ਮੈਂ ਉਹਨਾਂ ਦਾ ਕਿਉਂ ਫੈਨ ਸੀਗਾ ਜੀ, ਕਿਉਂਕਿ ਜਿਹੜੇ ਉਹਨਾਂ ਨੇ ਸਵੈਟਰ ਪਾਏ ਨੇ ਨਾ ਜਗਦੀਸ਼ ਭਾਜੀ ਫਿਲਮਾਂ ਦੇ ਵਿੱਚ, ਮੈਨੂੰ ਲੱਗਦਾ ਵੀ ਦੁਨੀਆਂ ਦੇ ਵਿੱਚ ਕੋਈ ਵੀ ਹੋਰ ਐਕਟਰ ਜਾਂ ਕੋਈ ਨਹੀਂ ਹੈ ਜਿਨ੍ਹਾਂ ਨੇ ਜਿਹੜੇ ਆਪਾਂ ਸਵੈਟਰ ਪਾਉਂਦੇ ਹਾਂ, ਕਾਰਡੀਗਨ ਜਿੰਨੀ ਉਹਨਾਂ ਨੇ ਪ੍ਰਮੋਸ਼ਨ ਕੀਤੀ ਔਰ ਜਿੰਨੇ ਵਧੀਆ ਵਧੀਆ ਕਾਰਡੀਗਨ ਉਹਨਾਂ ਨੇ ਮੂਵੀਜ਼ ਦੇ ਵਿੱਚ ਪਾਏ ਨੇ, ਮੈਨੂੰ ਨਹੀਂ ਲੱਗਦਾ ਜੀ ਕਿਸੇ ਹੋਰ ਫਿਲਮ ਇੰਡਸਟਰੀ ਦੇ ਵਿੱਚ ਕਿਸੇ ਕਲਾਕਾਰ ਨੇ ਪਾਏ ਨੇ। ਸੋ ਮੈਂ ਕਾਫੀ ਉਹਨਾਂ ਨੂੰ ਫੋਲੋ ਕਰਦਾ ਰਿਹਾ ਜੀ ਆਪਣੇ ਜਦੋਂ ਕਾਲਜ ਟਾਈਮ ਦੇ ਵਿੱਚ, ਕਿਉਂਕਿ ਜਿਹੜਾ ਸਵੈਟਰ ਉਹ ਪਾਉਂਦੇ ਸੀ ਸੋ ਉਹਦੇ ਨਾਲ ਮਿਲਦਾ ਜੁਲਦਾ ਮੈਂ ਵੀ ਲੱਭ ਕੇ ਲਿਆਉਂਦਾ ਹੁੰਦਾ ਸੀ ਕਿ ਰਿਸ਼ੀ ਕਪੂਰ ਨੇ ਪਾਇਆ। ਸੋ ਇਸ ਕਰਕੇ ਮੇਰੀ ਉਹਨਾਂ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਜੀ। ਸੋ ਇਟਸ ਅ ਸੈਡ ਨਿਊਜ਼ ਫੋਰ ਆਲ ਐਵਰੀਵਨ ਜਿਹੜੇ ਵੀ ਫਿਲਮ ਇੰਡਸਟਰੀ ਨਾਲ ਜੁੜੇ ਹੋਏ ਨੇ ਜਾਂ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਨੇ, ਕਿਉਂਕਿ ਉਹਨਾਂ ਦੀ ਫੈਨ ਫੋਲੋਇੰਗ ਵੀ ਬਹੁਤ ਜ਼ਿਆਦਾ ਸੀ ਔਰ ਉਹਨਾਂ ਨੇ ਬਹੁਤ ਵਧੀਆ ਵਧੀਆ ਜਿਹੜੀਆਂ ਭਾਜੀ ਉਹਨਾਂ ਨੇ ਫਿਲਮਾਂ ਬਣਾ ਕੇ ਦਿੱਤੀਆਂ ਨੇ ਫਿਲਮ ਇੰਡਸਟਰੀ ਨੂੰ। ਸੋ ਜੇ ਪੋਸੀਬਲ ਹੋਵੇ ਤਾਂ ਕੋਈ ਵਧੀਆ ਜੇ ਉਹਨਾਂ ਦਾ ਗਾਣਾ ਲਾ ਦਿਓ ਜੀ।
ਕਭੀ ਕਭੀ ਚ ਉਹਨਾਂ ਦਾ ਰੋਲ ਖੇਲ ਖੇਲ ਮੇ, ਅਮਰ ਅਕਬਰ, ਐਂਥਨੀ, ਕਰਜ਼ ਜਾਂ ਫਿਰ ਚਾਂਦਨੀ। ਚਾਂਦਨੀ ਕਾਫੀ ਵਾਰ ਦੇਖੀ ਹੈ ਮੈਂ ਔਰ ਵਧੀਆ ਲੱਗਦੀ ਸੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਜਿਹੜੇ ਇਹਨਾਂ ਦੀਆਂ ਫਿਲਮਾਂ ਨੇ ਜਿਹੜੇ ਦੇਖੀਆਂ ਨੇ ਲੋਕਾਂ ਨੇ ਲੇਟਲੀ ਉਹਨਾਂ ਨੇ ਕਾਫੀ, ਐਕਚੁਲੀ ਕਪੂਰ ਫੈਮਿਲੀ ਪੰਜਾਬੀ ਫੈਮਿਲੀ ਹੈ, ਪੰਜਾਬ ਤੋਂ ਗਈ ਹੋਈ ਹੈ ਉੱਥੇ ਔਰ ਉੱਥੇ ਜਾ ਕੇ ਇੱਕ ਵੱਡਾ ਨਾਮ ਉਹਨਾਂ ਨੇ ਬਣਾਇਆ। ਸੋ ਰਿਸ਼ੀ ਕਪੂਰ ਨੇ ਕਈ ਫਿਲਮਾਂ ਦੇ ਵਿੱਚ ਪੰਜਾਬੀ ਦੇ ਤੌਰ ਦੇ ਉੱਤੇ ਕਿਰਦਾਰ ਵੀ ਆਪਣਾ ਜਿਹੜਾ ਨਿਭਾਇਆ ਉਹ। ਸੋ ਜ਼ਰੂਰ ਜੋ ਜੀ
ਜੀ, ਔਰ ਬਹੁਤ ਵਧੀਆ ਲੱਗਦੇ ਸੀਗੇ ਜੀ ਜਦੋਂ, ਜਿੱਦਾਂ ਤੁਸੀਂ ਪੰਜਾਬੀ ਹੋਣ ਦੀ ਗੱਲ ਕੀਤੀ ਹੈ, ਜਦੋਂ ਪੰਜਾਬੀ ਕਿਰਦਾਰ ਚ ਆਉਂਦੇ ਸੀ। ਪਰ ਇਸ ਤੋਂ ਬਿਨਾਂ ਜਿਹੜੀਆਂ ਉਹਨਾਂ ਦੀਆਂ ਫਿਲਮਾਂ ਜਿਹਨਾਂ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜੀ ਉਹਨਾਂ ਨੂੰ ਸ਼ੋਹਰਤ ਦਿਲਾਈ, ਜਿੱਦਾਂ ਬੌਬੀ ਸੀਗੀ ਜੀ 1974 ਦੇ ਵਿੱਚ, ਔਰ ਫਿਰ ਕਰਜ਼ ਮੂਵੀ ਆਈ ਸੀ ਜੀ ਉਹਨਾਂ ਦੀ, ਇੱਕ ਹਸੀਨਾ ਸੀ ਇੱਕ ਦੀਵਾਨਾ ਥਾ, ਉਹ ਗਾਣਾ ਜਿਹੜਾ ਹੈ ਜੀ ਸਾਰਿਆਂ ਦੇ ਜਵਾਨ ਜ਼ਬਾਨ ਤੇ ਆ ਗਿਆ ਸੀ। ਪਰ ਜਿਹੜੀ ਮੈਨੂੰ ਉਹਨਾਂ ਦੀ ਫਿਲਮ ਉਸ ਟਾਈਮ ਦੇ ਜਿਹੜੇ ਰੀਤੀ ਰਿਵਾਜ਼ਾਂ ਤੇ ਕਟਾਕਸ਼ ਕਰਦੀ ਹੋਈ ਮੈਨੂੰ ਵਧੀਆ ਲੱਗਦੀ ਸੀਗੀ ਜੀ, ਉਹ ਸੀਗੀ ਜੀ 1982 ਦੇ ਵਿੱਚ ਜਿਹੜੀ ਉਹਨਾਂ ਨੇ ਪ੍ਰੇਮ ਰੋਗ ਮੂਵੀ ਬਣਾਈ ਸੀ, ਔਰ ਉਹਦੇ ਗਾਣੇ ਵੀ ਬਹੁਤ ਸੁਪਰ ਹਿੱਟ ਸੀਗੇ ਜੀ, ਔਰ ਫਿਲਮ ਵੀ ਬਹੁਤ ਅੱਛੀ ਸੀ। ਵੈਸੇ ਤਾਂ ਉਹਨਾਂ ਦੀਆਂ ਜਿੰਨੀਆਂ ਫਿਲਮਾਂ ਦੇ ਤੁਸੀਂ ਵੀ ਨਾਂ ਗਿਣਾਏ ਨੇ, ਚਾਂਦਨੀ ਲੈ ਲਓ, ਦੀਵਾਨਾ ਮੂਵੀ ਦੇ ਗਾਣੇ ਬਹੁਤ ਸੁਪਰ ਹਿੱਟ ਸੀ ਭਾਜੀ, ਫਿਰ ਨਗੀਨਾ ਮੂਵੀ ਸੀਗੀ ਜੀ ਸ਼੍ਰੀ ਦੇਵੀ ਦੇ ਨਾਲ ਜਿਹੜੀ ਮੈਨੂੰ ਯਾਦ ਆ ਰਹੀ ਹੈ, ਉਹ ਬਹੁਤ ਵਧੀਆ ਸੀ, ਔਰ ਇੱਕ ਹਿਨਾ ਮੂਵੀ ਸੀ ਜਿਹੜੀ ਪਾਕਿਸਤਾਨ ਦੇ ਵਿੱਚ ਉਹ ਜਾਂਦੇ ਨੇ, ਔਰ ਬਹੁਤ ਵਧੀਆ ਮੂਵੀਜ਼ ਉਹਨਾਂ ਨੇ ਬਣਾਈਆਂ ਨੇ, ਦਾਮਨੀ ਲੈ ਲਓ, ਮੁਲਕ ਲੈ ਲਓ, ਯੂ ਕੈਨ ਨੇਮ ਇਟ, ਕਿਉਂਕਿ ਉਹਨਾਂ ਦੀਆਂ ਤਾਂ ਫਿਲਮਾਂ ਹੀ ਬਹੁਤ ਜ਼ਿਆਦਾ ਹੋਣਗੀਆਂ, ਆਪਣੇ ਤੋਂ ਗਿਣੀਆਂ ਨਹੀਂ ਜਾਣੀਆਂ, ਨਾਮ ਨਹੀਂ ਯਾਦ ਆਉਣੇ, ਪਰ ਐਨੀ ਸੌਂਗ ਡੈਡੀਕੇਟਿਡ।
ਸਾਜਨਦੀਪ ਜੀ ਕਿਹੜਾ ਸੌਂਗ ਕੱਢਿਆ ਜੀ? ਪ੍ਰੇਮ ਰੋਗ ਦਾ ਜੇ ਲਾ ਦੋ ਉਦੋਂ ਬਾਅਦ ਚ ਵਧੀਆ ਗੱਲ ਹੋਵੇਗੀ ਜੀ। ਥੈਂਕ ਯੂ ਗੁਰਪ੍ਰੀਤ ਜੀ, ਧੰਨਵਾਦ। ਸੋ ਸ਼ਰਧਾਂਜਲੀ ਹੈ ਸਾਡੇ ਇਸ ਮਹਾਨ ਐਕਟਰ ਰਿਸ਼ੀ ਰਾਜ ਕਪੂਰ ਜੀ ਨੂੰ।
किसी मोड़ पे भी ना ये साथ टूटे, मेरे हाथ से तेरा दामन झूठे, न कहा तू है जहां मैं हूं वहां, अब तो ये जीना तेरे बिन है सजा।
ਕਿਸੇ
ਜੁੜੇ ਹੋ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਜਿਹੜੀਆਂ ਵੱਡੀਆਂ ਖਬਰਾਂ ਨੇ ਤੁਹਾਡੇ ਨਾਲ ਅਸੀਂ ਇਸ ਸਮੇਂ ਸਾਂਝੀਆਂ ਉਹ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਫਿਰ ਕੁਝ ਟਾਕ ਸ਼ੋਅ ਵੀ ਹੋਵੇਗਾ, ਕੁਝ ਤੁਹਾਡੇ ਨਾਲ ਵੀ ਗੱਲਬਾਤ ਹੋਵੇਗੀ। ਆਟੋਵਾ ਵੱਲੋਂ ਕਈ ਤਰ੍ਹਾਂ ਦੇ ਸਾਲਟ ਸਟਾਈਲ ਹਥਿਆਰਾਂ ਦੇ ਅਸਲੇ ਉੱਤੇ ਪਾਬੰਦੀ ਲਾਏ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਜਿਹੇ ਹਥਿਆਰ ਜਿਹੜੇ ਕੈਨੇਡਾ ਦੇ ਵਿਦੇਸ਼ ਵਿੱਚ ਕਿਸੇ ਤਰ੍ਹਾਂ ਦੀ ਸ਼ੂਟਿੰਗ ਵਿੱਚ ਸ਼ਾਮਲ ਕੀਤੇ ਜਾਂਦੇ ਹਨ, ਜਿਵੇਂ ਕਿ ਰੂਗਰ ਮਿੰਨੀ 14 ਜਿਸ ਦੀ ਵਰਤੋਂ 1989 ਵਿੱਚ ਈਕੋਲਾ ਪੋਲੀਟੈਕਨਿਕ ਕਤਲੇਆਮ ਵਿੱਚ ਕੀਤੀ ਗਈ ਸੀ, ਉਹਨਾਂ ਉੱਤੇ ਪਾਬੰਦੀ ਲਾਏ ਜਾਣ ਦੀ ਸੰਭਾਵਨਾ ਹੈ। ਗਨ ਉੱਤੇ ਪਾਬੰਦੀ ਇਸ ਹਫ਼ਤੇ ਦੇ ਅੰਤ ਤੱਕ ਲਾਏ ਜਾਣ ਦੀ ਉਮੀਦ ਹੈ, ਪਰ ਇਸ ਸੰਬੰਧ ਵਿੱਚ ਅਹਿਮ ਮਾਪਦੰਡ ਕੈਬਨਿਟ ਵੱਲੋਂ ਪਹਿਲਾਂ ਹੀ ਮਨਜ਼ੂਰ ਕੀਤੇ ਜਾ ਚੁੱਕੇ ਨੇ। ਅਧਿਕਾਰੀਆਂ ਅਨੁਸਾਰ ਗਨ ਬੈਨ ਤੋਂ ਇਲਾਵਾ ਸਰਕਾਰ ਅਗਾਂਹ ਤੋਂ ਅਪਣਾਏ ਜਾਣ ਵਾਲੇ ਗਨ ਨਿਯੰਤਰਣ ਸੰਬੰਧੀ ਮਾਪਦੰਡਾਂ ਨੂੰ ਵਿਧਾਨ ਸਭਾ ਵਿੱਚ ਪੂਰੇ ਪੈਕੇਜ ਵਜੋਂ ਪੇਸ਼ ਕਰੇਗੀ। ਰੂਗਰ ਮਿੰਨੀ 14 ਤੋਂ ਇਲਾਵਾ ਸਰਕਾਰ ਵੱਲੋਂ ਏਅਰ 15 ਅਤੇ ਇਸ ਦੇ ਨਾਲ ਹੀ ਮੇਲ ਖਾਂਦੇ ਹੋਰ ਹਥਿਆਰ ਜਿਨ੍ਹਾਂ ਦੀ ਵਰਤੋਂ ਅਮਰੀਕਾ ਵਿੱਚ ਮੈਸ ਸ਼ੂਟਿੰਗ ਵਿੱਚ ਕੀਤੀ ਗਈ ਹੈ ਉੱਥੇ ਵੀ ਪਾਬੰਦੀ ਉਹਨਾਂ ਉੱਤੇ ਵੀ ਪਾਬੰਦੀ ਹੈ ਜਿਹੜੀ ਲਾਈ ਜਾਵੇਗੀ। ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਜਿਨ੍ਹਾਂ ਹਥਿਆਰਾਂ ਉੱਤੇ ਪਾਬੰਦੀ ਲਾਈ ਜਾਵੇਗੀ ਉਹਨਾਂ ਵਿੱਚ CZ ਸਕਾਰਪੀਅਨ, ਦ ਸਵਿਸ ਆਰਮਸ, ਕਲਾਸਿਕ ਗ੍ਰੀਨ, ਦ ਬ੍ਰੈਟਾ ਸੀ ਬਾਈ ਫੋਰ ਸਟੋਰਮ, ਦ ਰੋਬਿਨਸਨ ਆਰਮਾਮੈਂਟ, ਐਕਸੀਆਰ ਅਤੇ ਦ ਸਿਗਸਾਇਰ SIG ਆਦਿ ਗੰਨਾਂ ਨੇ ਜਿਹੜੀਆਂ ਉਹ ਸ਼ਾਮਲ ਨੇ। ਇਹ ਸਾਰਾ ਕੁਛ ਹੋ ਰਿਹਾ ਨੋਵਾਸਕੋਸ਼ਾ ਦੀ ਸ਼ੂਟਿੰਗ ਤੋਂ ਬਾਅਦ। ਨੋਵਾਸਕੋਸ਼ਾ ਵਿੱਚ ਜੋ ਕਤਲੇਆਮ ਬੀਤੇ ਹਫ਼ਤਿਆਂ ਦੇ ਵਿੱਚ ਹੋਇਆ ਉਸ ਤੋਂ ਬਾਅਦ ਇਹ ਸਾਰਾ ਕੁਛ ਹੋ ਰਿਹਾ, ਪਰ ਨੋਵਾਸਕੋਸ਼ਾ ਦੀ ਇਹ ਸ਼ੂਟਿੰਗ ਹੋਰ ਬਹੁਤ ਸਾਰੇ ਸਵਾਲ ਆ ਜਿਹੜੇ ਉਹ ਖੜ੍ਹੇ ਕਰ ਗਈ ਹੈ ਕਿ ਇਸ ਕੋਲ ਜਿਹੜੀ RCMP ਦੀ ਗੱਡੀ ਕਿਸ ਤਰ੍ਹਾਂ ਆਈ ਔਰ ਇਸ ਦੀ RCMP ਕੋਲ ਗੱਡੀ ਆਉਣ ਤੋਂ ਬਾਅਦ ਵੀ ਜਿਹੜਾ ਇੰਟੈਲੀਜੈਂਸ ਨੂੰ ਜਾਂ ਪੁਲਿਸ ਨੂੰ ਨਹੀਂ ਪਤਾ ਲੱਗਿਆ, ਅਤੇ ਪਲੱਸ ਹੋਰ ਜੋ ਇਸ ਵੱਲੋਂ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਪਾਇਆ ਜਾ ਰਿਹਾ ਸੀ ਅਤੇ ਇਸ ਦੇ ਉੱਤੇ ਨਿਗਰਾਨੀ ਕਿਉਂ ਨਹੀਂ ਰੱਖੀ ਗਈ, ਸਿਰਫ ਇੱਕ ਗਨ ਨਹੀਂ ਹੋਰ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਨੋਵਾਸਕੋਸ਼ਾ ਦੀ ਇਸ ਕਤਲੋਗਾਰਤ ਨੇ ਖੜ੍ਹੇ ਕੀਤੇ ਨੇ। ਸੋ ਇਹਦੇ ਉੱਤੇ ਲਗਾਤਾਰ ਚਰਚਾ ਚੱਲਦੀ ਰਹੇਗੀ, ਪਰ ਪਹਿਲਾ ਸਟੈਪ ਇਸ ਸਮੇਂ ਜੋ ਸਰਕਾਰ ਵੱਲੋਂ ਲਿਆ ਜਾ ਰਿਹਾ ਹੈ। ਮਿਲਟਰੀ ਸਟਾਈਲ ਗਨਸ ਨੇ ਜਿਹੜੀਆਂ ਪਿਛਲੀ ਇਲੈਕਸ਼ਨ ਤੋਂ ਪਹਿਲਾਂ ਲਿਬਰਲ ਸਰਕਾਰ ਨੇ ਅਨਾਊਂਸ ਕੀਤਾ ਸੀ ਕਿ ਆਉਣ ਵਾਲੇ ਸਮੇਂ 'ਚ ਅਸੀਂ ਇਹਨਾਂ ਦੇ ਉੱਤੇ ਬੈਨ ਕਰਾਂਗੇ, ਸੋ ਉਹ ਹੁਣ ਬੈਨ ਕਰਨ ਦੇ ਲਾਗੇ ਆ ਰਹੇ ਨੇ। ਇਹ ਤੋਂ ਇਲਾਵਾ ਜੇਕਰ ਅਸੀਂ ਸਿਟੀ ਕੌਂਸਲ ਦੀ ਗੱਲ ਕਰੀਏ ਟੋਰਾਂਟੋ ਦੀ, ਟੋਰਾਂਟੋ ਸਿਟੀ ਕੌਂਸਲ ਵੱਲੋਂ ਅੱਜ ਆਨਲਾਈਨ ਸਪੈਸ਼ਲ ਮੀਟਿੰਗ ਕੀਤੀ ਜਾਵੇਗੀ ਅਤੇ ਕੌਂਸਲ ਵੱਲੋਂ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਅਜਿਹਾ ਜਨਤਕ ਇਕੱਠ ਉੱਤੇ ਲਾਈ ਗਈ ਪਾਬੰਦੀ ਸਦਕਾ ਕੀਤਾ ਜਾ ਰਿਹਾ ਹੈ। ਸਿਟੀ ਕੌਂਸਲ ਵੀਡੀਓ ਕਾਨਫਰੰਸ ਪਲੇਟਫਾਰਮ ਦੀ ਵਰਤੋਂ ਕੀਤੀ ਜਾਵੇਗੀ ਜਦਕਿ ਜਨਤਾ ਮੀਟਿੰਗ ਨੂੰ ਲਾਈਵ ਵੇਖ ਸਕੇਗੀ। ਅਜਿਹਾ ਪਹਿਲੀ ਵਾਰ ਹੋਵੇਗਾ ਕਿ ਕੈਨੇਡਾ ਦੇ ਕੌਂਸਲ ਵਰਚੁਅਲੀ ਮੁਲਾਕਾਤ ਕਰਨਗੇ ਅਤੇ ਮੇਅਰ ਜੌਨ ਟੋਰੀ ਵੱਲੋਂ ਕੋਵਿਡ-19 ਸੰਬੰਧੀ ਐਮਰਜੈਂਸੀ ਪ੍ਰਕਿਰਿਆ ਦੀ ਰਿਪੋਰਟ ਪੇਸ਼ ਕੀਤੇ ਜਾਣਾ ਏਜੰਡੇ ਉੱਤੇ ਸਭ ਤੋਂ ਉੱਪਰ ਹੈ ਅਤੇ ਇਸ ਨੂੰ ਆਨਲਾਈਨ ਵੀ ਪੋਸਟ ਕੀਤਾ ਜਾ ਚੁੱਕਿਆ ਹੈ। ਸੋ ਪਰਸੋਂ ਜਿਹੜੀ ਸਾਡੀ ਪਾਰਲੀਮੈਂਟ ਦੀ ਪੂਰੀ ਮੀਟਿੰਗ ਸੀਗੀ ਉਹ ਵਰਚੁਅਲ ਸੀਗੀ ਅਤੇ ਹੁਣ ਸਿਟੀ ਦੀ ਇਹ ਮੀਟਿੰਗ ਵਰਚੁਅਲ ਹੋਈ ਹੈ। ਕੱਲ੍ਹ ਮੇਅਰ ਪੈਟਰਿਕ ਬਰਾਊਨ ਵੱਲੋਂ ਵੀ ਇੱਕ ਵਰਚੁਅਲ ਮੀਟਿੰਗ ਦੀਆਂ ਤਸਵੀਰਾਂ ਨੇ ਕੁਛ ਪਾਈਆਂ ਗਈਆਂ ਨੇ। ਸੋ ਹੁਣ ਜ਼ਿਆਦਾਤਰ ਲੋਕ ਘਰਾਂ ਤੋਂ ਬੈਠੇ ਹੀ ਜ਼ੂਮ ਦੇ ਉੱਤੇ ਮੀਟਿੰਗਾਂ ਨੇ ਜਿਹੜੀਆਂ ਕਰ ਰਹੇ ਹਾਂ। ਇਹ ਵਰਚੁਅਲ ਮੀਟਿੰਗ ਅਤੇ ਵਰਚੁਅਲ ਸਾਰਾ ਕੁਛ ਇੱਥੋਂ ਤੱਕ ਪਹੁੰਚ ਗਿਆ। ਮੈਂ ਹੈਰਾਨ ਸੀਗਾ ਅੱਜ ਇਹ ਖਬਰ ਸੁਣ ਕੇ ਪੜ੍ਹ ਕੇ ਕਿ ਜਿਹੜਾ ਟੋਰਾਂਟੋ ਦਾ ਹਾਈ ਪਾਰਕ ਹੈ, ਹਾਈ ਪਾਰਕ ਦੇ ਵਿੱਚ ਇਹਨੇ ਦਿਨੀ ਚੈਰੀ ਬਲੌਸਮਸ ਚੈਰੀ ਦੇ ਫੁੱਲ ਖਿੜਦੇ ਨੇ ਅਤੇ ਲੱਖਾਂ ਲੋਕ ਉਹਨਾਂ ਫੁੱਲਾਂ ਦੀ ਸੁਗੰਧ, ਉਹਨਾਂ ਫੁੱਲਾਂ ਦੀ ਮਹਿਕ ਮਾਣਨ ਜਾਂਦੇ ਨੇ, ਉਹਨਾਂ ਫੁੱਲਾਂ ਦੇ ਦ੍ਰਿਸ਼ ਮਾਣਨ ਜਾਂਦੇ ਨੇ ਕਿ ਇਸ ਹਫ਼ਤੇ ਵੀਕਐਂਡ ਦੇ ਉੱਤੇ ਇਹਨਾਂ ਦਿਨਾਂ ਦੇ ਵਿੱਚ ਉਹ ਐਨ ਭਰ ਜਾਂਦੇ ਨੇ ਵਧੀਆ ਵਧੀਆ ਫੁੱਲਾਂ ਦੇ ਨਾਲ ਸਾਰੇ ਉਹ ਦਰਖਤ ਅਤੇ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜੈਪਨੀਜ਼, ਚਾਈਨੀਜ਼ ਅਤੇ ਹੋਰ ਬਾਕੀ ਮੁਲਕਾਂ ਦੇ ਜਿਹੜੇ ਹੈਗੇ ਨੇ ਚੈਰੀ ਬਲੌਸਮ ਦੇ ਫੁੱਲ ਉਹ ਉੱਥੇ ਖਿੜਦੇ ਨੇ। ਤੋ ਹੁਣ ਪਾਰਕ ਨੂੰ ਬਿਲਕੁਲ ਕੰਪਲੀਟਲੀ ਬੰਦ ਕਰ ਦਿੱਤਾ ਗਿਆ ਅਤੇ ਚਾਰੇ ਪਾਸੇ ਕੈਮਰੇ ਲਾ ਦਿੱਤੇ ਗਏ ਨੇ। ਕਹਿੰਦੇ ਜਿਨ੍ਹਾਂ ਨੇ ਹਾਈ ਪਾਰਕ 'ਚ ਖਿੜਦੇ ਫੁੱਲ ਦੇਖਣੇ ਨੇ ਉਹ ਆਪਣੇ ਘਰ ਬੈਠ ਕੇ ਔਨਲਾਈਨ ਉਹਨਾਂ ਨੂੰ ਦੇਖ ਲਵੋ। ਆਈ ਡੋਂਟ ਨੋ ਹਾਊ ਮੈਨੀ ਪੀਪਲ ਵਿਲ ਇੰਜੋਏ ਦੈਟ ਕਿ ਜਿਹੜੇ ਉੱਥੇ ਜਾਂਦੇ ਸੀਗੇ, ਤਸਵੀਰਾਂ ਖਿੱਚਦੇ ਸੀ, ਫੁੱਲਾਂ ਦੀਆਂ ਮਹਿਕਾਂ ਦਾ ਆਨੰਦ ਮਾਣਦੇ ਸੀਗੇ, ਇੰਜੋਏ ਕਰਦੇ ਸੀਗੇ ਉਸ ਪਾਰਕ ਨੂੰ, ਕੀ ਉਹ ਸਕਰੀਨ ਮੂਹਰੇ ਬੈਠ ਕੇ ਇਹਨਾਂ ਫੁੱਲਾਂ ਦਾ ਆਨੰਦ ਮਾਣ ਸਕਣਗੇ? ਸਕਰੀਨ ਮੂਹਰੇ ਬੈਠ ਕੇ ਤਾਂ ਤੁਸੀਂ ਦੁਨੀਆ ਭਰ ਦੇ ਕਿਤੇ ਵੀ ਜਿਹੜੇ ਨੇ ਉਹ ਉਹਨਾਂ ਦਾ ਆਨੰਦ ਲੈ ਸਕਦੇ ਹੋ। ਹਾਈ ਪਾਰਕ ਨੂੰ ਇਸ ਸਮੇਂ ਕੰਪਲੀਟਲੀ ਸੀਲ ਕਰ ਦਿੱਤਾ। ਮੇਰੇ ਖਿਆਲ ਉਹਨੂੰ ਡਰਾਈਵ ਥਰੂ ਦੇ ਲਈ ਤਾਂ ਓਪਨ ਰੱਖ ਦੇਣਾ ਚਾਹੀਦਾ ਸੀਗਾ, ਔਰ ਪਰ ਉਹਨੂੰ ਬੰਦ ਕਰਕੇ ਜੇ ਤੁਸੀਂ ਹੁਣ ਹਾਈ ਪਾਰਕ ਦੇ ਚੈਰੀ ਬਲੌਸਮ ਦਾ ਮਾਹੌਲ ਦੇਖਣਾ ਹੈ ਕਿ ਅੰਦਰ ਕਿੰਨੇ ਦਰੱਖਤਾਂ ਦੇ ਉੱਤੇ ਕਿੱਥੇ ਕਿੱਥੇ ਫੁੱਲ ਆ ਜਿਹੜੇ ਉਹ ਖਿੜ ਰਹੇ ਨੇ, ਕਿਹੋ ਜਿਹਾ ਉਹ ਦਰੱਖਤ ਲੱਗ ਰਹੇ ਨੇ, ਉਹਨਾਂ ਨੂੰ ਤੁਸੀਂ ਔਨਲਾਈਨ ਦੇਖ ਸਕਦੇ ਹੋ। ਔਰ ਇਸ ਦੇ ਨਾਲ ਹੀ ਅੱਗੇ ਚੱਲ ਕੇ ਹੋਰ ਡਿਟੇਲ 'ਚ ਥੋੜ੍ਹੀ ਖਬਰ ਸਾਂਝੀ ਕਰਾਂਗਾ। ਸੋ ਜਿਹੜੇ ਸਾਡੇ ਗ੍ਰੇਟਰ ਟੋਰਾਂਟੋ ਏਰੀਏ ਦੇ ਵਿੱਚ ਮੁਸਲਿਮ ਭਾਈਚਾਰਾ ਹੈ, ਉਹਨਾਂ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਸ਼ਾਮ ਨੂੰ ਉਹਨਾਂ ਦੀ ਜਿਹੜੀ ਪ੍ਰੇਅਰ ਹੈ ਉਹ ਲਾਊਡ ਸਪੀਕਰ ਰਾਹੀਂ ਮਸਜਿਦ ਵੱਲੋਂ ਅਲਾਓ ਕੀਤੀ, ਸਿਟੀ ਵੱਲੋਂ ਅਲਾਓ ਕੀਤੀ ਗਈ ਹੈ। ਔਰ ਚਾਹੇ ਉਹ ਮਿਸਾਗਾ, ਚਾਹੇ ਬ੍ਰੈਂਪਟਨ, ਚਾਹੇ ਟੋਰਾਂਟੋ, ਸਕਾਰਬਰੋ, ਕੁਝ ਇੱਕ ਗਿਣਵੀਆਂ ਚੁਣਵੀਆਂ ਮਸਜਿਦ ਨੇ ਜਿੱਥੇ ਇਹ ਅਲਾਓ ਕੀਤਾ ਗਿਆ ਕਿ ਤੁਸੀਂ ਆਪਣੀ ਸ਼ਾਮ ਦੀ ਜਿਹੜੀ ਪ੍ਰੇਅਰ ਆ ਉਹਦੇ ਲਈ ਲਾਊਡ ਸਪੀਕਰ ਵਰਤ ਸਕਦੇ ਹੋ, ਅਤੇ ਤੁਸੀਂ ਬਾਹਰ ਕਾਰਾਂ ਦੇ ਵਿੱਚ ਬੈਠ ਕੇ ਇਹ ਜਿਹੜੀ ਪ੍ਰੇਅਰ ਆ ਉਹ ਕਰ ਸਕਦੇ ਹੋ। ਇੱਥੇ ਮੈਂ ਥੋੜ੍ਹਾ ਜਿਹਾ ਹੋਰ ਵੀ ਇਸ ਦੇ ਬਾਰੇ ਜਾਣਨਾ ਚਾਹਾਂਗਾ ਕਿ ਸਿਰਫ ਕਾਰਾਂ ਦੇ ਵਿੱਚ ਬੈਠ ਕੇ ਹੀ ਜਾਂ ਪਾਰਕਿੰਗ ਲੋਟ ਦੇ ਵਿੱਚ ਬਾਹਰ ਉਤਰ ਕੇ। ਸੋ ਇਹਦੇ ਬਾਰੇ ਮੈਂ ਅੱਗੇ ਚੱਲ ਕੇ ਥੋੜ੍ਹਾ ਡਿਟੇਲ ਹੋਰ ਤੁਹਾਡੇ ਨਾਲ ਸਾਂਝਾ ਕਰਾਂਗੇ। ਫਸਟ ਟਾਈਮ ਐਵਰ ਹੋਇਆ ਕਿ ਕਿਸੇ ਮਸਜਿਦ, ਚਰਚ, ਮੰਦਰ, ਗੁਰਦੁਆਰਾ ਜਾਂ ਕਿਤੇ ਵੀ ਇਹ ਲਾਊਡ ਸਪੀਕਰ ਅਲਾਓ ਕੀਤੇ ਗਏ ਨੇ। ਇਸ ਤਰ੍ਹਾਂ ਸ਼ਾਮ ਨੂੰ ਹਰ ਰੋਜ਼ ਇਹ ਵੱਖ ਵੱਖ ਮਸਜਿਦਾਂ ਦੇ ਵਿੱਚੋਂ ਹੁਣ ਤੁਹਾਨੂੰ ਸ਼ਾਮ ਦੀ ਪ੍ਰੇਅਰ ਆ ਜਿਹੜੀ ਉਹਦੀ ਆਵਾਜ਼ ਸੁਣਾਈ ਦਿਆ ਕਰੇਗੀ ਜਿਹੜੇ ਲੋਕ ਮਸਜਿਦ ਦੇ ਲਾਗ ਆਸ ਪਾਸ ਰਹਿੰਦੇ ਨੇ ਉਹਨਾਂ ਨੂੰ। ਜੁੜੇ ਰਹਿਣਾ ਪ੍ਰੋਗਰਾਮ ਖਬਰਸਾਰ ਦੇ ਨਾਲ। ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਮੇਰੇ ਨਾਲ ਹਰਚਰਨ ਗਰੋਵਰ ਜੀ ਇਸ ਸਮੇਂ ਜੁੜ ਚੁੱਕੇ ਨੇ। ਕੁਝ ਇੱਕ ਨਵੇਂ ਪੈਕੇਜ ਆ ਜਿਹੜੇ ਰਿਲੀਫ ਦੇ ਉਹ ਵੀ ਸਰਕਾਰ ਵੱਲੋਂ ਦਿੱਤੇ ਗਏ ਨੇ, ਉਹਨਾਂ ਦੀ ਵੀ ਗੱਲ ਕਰਾਂਗਾ, ਪਲੱਸ ਜੋ ਲੇਟੈਸਟ ਇਹਨਾਂ ਦੇ ਪਾਸ ਹੈ ਉਹਨਾਂ ਦੀ ਵੀ ਗੱਲਬਾਤ ਕਰਾਂਗਾ। ਗਰੋਵਰ ਸਾਹਿਬ ਜੀ ਆਏ ਨੇ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਮੇਰੀ ਤਰਫੋਂ ਸਾਰੇ ਲਿਸਨਰਸ ਨੂੰ ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਜੀ ਗੁੱਡ ਮਾਰਨਿੰਗ। ਸੋ ਕੀ ਲੇਟੈਸਟ ਇਸ ਸਮੇਂ ਅਪਡੇਟ ਹੈ ਜਿਹੜੇ ਪੈਕੇਜ ਸਰਕਾਰ ਵੱਲੋਂ ਦਿੱਤੇ ਜਾ ਰਹੇ ਨੇ?
ਜੀ ਜੀ ਜਗਦੀਸ਼ ਜੀ, ਕੱਲ ਜਿਵੇਂ ਕਿ ਸਾਨੂੰ ਸਭ ਨੂੰ ਪਤਾ ਹੈ ਕਿ ਜਿਹੜੀ ਪਾਰਲੀਮੈਂਟ ਨੇ 9 ਬਿਲੀਅਨ ਦਾ ਪੈਕੇਜ, ਏਡ ਪੈਕੇਜ ਜਿਹੜਾ ਜੀ ਸਟੂਡੈਂਟ ਦਾ ਸੀ, ਪਾਰਲੀਮੈਂਟ ਵਿੱਚ ਉਹਨੂੰ ਅਪਰੂਵ ਕਰ ਦਿੱਤਾ ਗਿਆ। ਹੁਣ ਸੈਨੇਟ ਨੇ ਅਪਰੂਵ ਕਰਨਾ ਹੈ ਤੇ ਹੋਪਫੁਲੀ ਉੱਥੇ ਵੀ ਜਿਹੜੀ ਹੈ ਪਾਸ ਹੋ ਜਾਣਾ। ਤੇ ਬੇਸਿਕਲੀ ਮੈਂ ਬੜਾ ਹਾਈ ਲੈਵਲ ਤੇ ਦੱਸਦਾ ਕਿਉਂਕਿ ਹੁਣ ਉਹਨਾਂ ਨੇ ਥੋੜਾ ਲੈਜਿਸਲੇਸ਼ਨ ਵਗੈਰਾ ਵੀ ਥੋੜਾ ਡਰਾਫਟ ਕਰ ਲਿੱਤਾ ਇਸ ਚੀਜ਼ ਦੇ ਉੱਤੇ, ਤੇ ਥੋੜੀ ਕਲੈਰਿਟੀ ਵੀ ਹੋ ਗਈ ਹੈ ਕਿ ਹੁਣ ਇਹਦੇ ਵਿੱਚ ਕੀ ਹੈਗਾ ਕਿ ਕੋਈ ਵੀ ਪੋਸਟ ਸੈਕੰਡਰੀ ਸਟੂਡੈਂਟ ਜਿਹੜਾ ਹੈਗਾ ਜੋ ਕਰੰਟਲੀ ਸਕੂਲ ਦੇ ਅੰਦਰ ਇਨਰੋਲਡ ਹੈਗਾ, ਪੋਸਟ ਸੈਕੰਡਰੀ ਸਟੂਡੈਂਟ ਚਾਹੇ ਉਹ ਕਾਲਜ ਵਿੱਚ ਹੈਗਾ ਜਾਂ ਯੂਨੀਵਰਸਿਟੀ ਵਿੱਚ ਹੈਗਾ, ਕਰੰਟਲੀ ਇਨਰੋਲਡ ਹੈਗਾ। ਔਰ ਦੂਜਾ ਹੈਗਾ ਕਿ ਕੋਈ ਵੀ ਸਟੂਡੈਂਟ ਜੋ ਕਿ ਪਲਾਨ ਕਰ ਰਿਹਾ ਸੀ ਸਕੂਲ ਸਟਾਰਟ ਕਰਨ ਦੇ ਲਈ ਸਪਟੈਂਬਰ 2020 ਤੋਂ, ਯਾਨੀ ਕੋਈ ਵੀ ਪੋਸਟ ਸੈਕੰਡਰੀ ਸਟੂਡੈਂਟ ਜਿਹਨੇ ਕਿ 2020 ਸਪਟੈਂਬਰ ਤੋਂ, ਯਾਨੀ ਸਪਟੈਂਬਰ ਤੋਂ ਉਹਨੇ ਸ਼ੁਰੂ ਕਰਨਾ ਸੀ ਆਪਣਾ ਕਾਲਜ ਦਾ ਜਾਂ ਯੂਨੀਵਰਸਿਟੀ ਦਾ, ਉਹ ਵੀ ਐਲੀਜੀਬਲ ਹੈਗੇ। ਇਸ ਤੋਂ ਇਲਾਵਾ ਜਿਹੜੇ ਵੀ ਰੀਸੈਂਟ ਗ੍ਰੈਜੂਏਟ ਹੈਗੇ ਆ ਜਿਹੜੇ ਕਿ ਦਸੰਬਰ ਤੋਂ ਬਾਅਦ ਜਿਹੜੇ ਵੀ ਗ੍ਰੈਜੂਏਟ ਹੋ ਕੇ ਆ ਰਹੇ ਨੇ ਔਰ ਜਿਹਨਾਂ ਨੇ ਜੋਬ ਦੇ ਲਈ ਜਾਣਾ ਸੀ, ਉਹ ਸਭ ਜਿਹੜੇ ਹੈਗੇ ਇਸ ਪ੍ਰੋਗਰਾਮ ਦੇ ਅੰਦਰ ਹੁਣ ਕੁਆਲੀਫਾਈ ਕਰਦੇ ਹੈਗੇ ਆ। ਤੇ ਉਹਦੇ ਵਿੱਚ ਕੀ ਹੈਗਾ ਕਿ ਥੋੜਾ ਜਿਹਾ ਇਹਨਾਂ ਨੇ ਚੇਂਜ ਕੀਤਾ ਕਿ ਪਹਿਲੇ ਜਿਹੜਾ ਸੀ ਕਿ ਮਤਲਬ 1250 ਯਾਨੀ 1250 ਜਿਹੜਾ ਹੈਗਾ ਡਾਲਰ ਸਭ ਨੂੰ, ਸਭ ਸਟੂਡੈਂਟ ਨੂੰ ਮਿਲਣਾ ਹੈਗਾ ਜਦੋਂ ਅਪਲਾਈ ਕਰਨਗੇ। ਲੇਕਿਨ ਪਹਿਲੇ ਜਿਹੜਾ ਇਹਨਾਂ ਨੇ ਰੱਖਿਆ ਸੀ ਕਿ ਜਿਹੜੇ ਵੀ ਸਟੂਡੈਂਟ ਹੈਗੇ ਆ, ਜਿਵੇਂ ਸਪੋਜ਼ ਕੋਈ ਅਗਰ ਡਿਪੈਂਡੈਂਟ ਨੂੰ ਦੀ ਟੇਕ ਕੇਅਰ ਕਰ ਰਿਹਾ ਹੈਗਾ ਜਾਂ ਕੋਈ ਸਟੂਡੈਂਟ ਵਿਦ ਡਿਸੇਬਿਲਿਟੀ ਹੈਗਾ ਕੋਈ, ਤਾਂ ਉਹਨੂੰ 1750 ਜਿਹੜੇ ਡਾਲਰ ਮਿਲਣੇ ਸੀ ਉਸ ਪ੍ਰੋਗਰਾਮ ਦੇ ਅੰਦਰ, ਸਟੂਡੈਂਟ ਬੈਨੀਫਿਟ ਦੇ ਅੰਦਰ। ਬਟ ਹੁਣ ਉਹ ਚੇਂਜ ਕਰਕੇ ਉਹਨਾਂ ਨੇ ਸਰਬ ਦੇ ਇਕੁਇਵਲੈਂਟ ਕਰ ਦਿੱਤਾ, ਯਾਨੀ ਉਹ $2000 ਜਿਹੜਾ ਹੈਗਾ ਸਟੂਡੈਂਟ ਨੂੰ ਮਿਲੇਗਾ ਅਗਰ ਕੋਈ ਸਟੂਡੈਂਟ ਜਿਹੜਾ ਹੈਗਾ ਕਿਸੇ ਡਿਪੈਂਡੈਂਟ ਦੀ ਟੇਕ ਕੇਅਰ ਕਰ ਰਿਹਾ ਜਾਂ ਉਹ ਡਿਸੇਬਿਲਿਟੀ ਹੈਗਾ। ਇਹਦੇ ਵਿੱਚ ਬੇਸਿਕਲੀ ਉਹ ਸਾਰੇ ਜ਼ਿਆਦਾ ਕਵਰ ਹੋ ਜਾਣਗੇ ਜਿਹਨੇ ਜਿਹੜੇ ਕਿ ਸਟੂਡੈਂਟ ਹੈਗੇ ਔਰ ਜਿਹੜੇ ਕਿ ਜਿਹਨਾਂ ਦੇ ਬੱਚੇ ਹੈਗੇ ਆ ਐਕਚੁਅਲੀ
ਜੀ
$1250
ਕਰ ਦਿੱਤਾ ਗਿਆ।
ਨਹੀਂ ਨਹੀਂ, 1250 ਜਿਹੜਾ ਡਾਲਰ ਹੈਗੇ ਰਹੇਗਾ ਉਹ ਹੈਗਾ ਕਿ ਜਿਹੜੇ ਸਟੂਡੈਂਟ ਜਿਹੜੇ ਆਪਣੇ ਰੈਗੂਲਰ ਸਟੂਡੈਂਟ ਹੈਗੇ ਉਹ ਅਪਲਾਈ ਕਰਨਗੇ, ਲੇਕਿਨ ਜਿਹੜੇ ਸਟੂਡੈਂਟ ਵਿਦ ਡਿਸੇਬਿਲਿਟੀ ਹੈਗੇ ਜਾਂ ਸਟੂਡੈਂਟ ਹੂ ਆਰ ਟੇਕਿੰਗ ਕੇਅਰ ਅਬਾਊਟ ਚਾਈਲਡ ਜਾਂ ਕੋਈ ਡਿਪੈਂਡੈਂਟ ਵਗੈਰਾ ਦੀ ਟੇਕ ਕੇਅਰ ਕਰਦੇ ਆ ਨਾਲ,
ਜੀ 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 ਸੋ ਜਿਵੇਂ ਕੋਈ ਸਿੰਗਲ ਮਦਰ ਹੈ ਜਾਂ
ਸਿੰਗਲ ਬੱਚੇ ਆ, ਹਾਂਜੀ ਰਾਈਟ ਵਰਡ ਐਕਚੁਅਲੀ ਸਿੰਗਲ ਮਦਰ ਇਜ਼ ਦਾ ਰਾਈਟ ਵਰਡ ਇਨ ਦਿਸ ਕੇਸ
ਜੀ,
ਤੇ ਉਹਨਾਂ ਨੂੰ $2000 ਜਿਹੜੇ ਹੈਗੇ ਉਹ ਮਿਲਣਗੇ ਅੰਡਰ ਦੀ ਕੈਨੇਡਾ ਸਟੂਡੈਂਟ ਬੈਨੀਫਿਟ ਦੇ ਅੰਦਰ। ਤੇ ਇਸ ਤੋਂ ਇਲਾਵਾ ਜਿਹੜੇ ਵੀ ਕੋਈ ਸਟੂਡੈਂਟ ਜਿਹੜੇ ਅਗਰ ਵਾਲੰਟੀਅਰ ਕਰ ਰਹੇ ਹੈਗੇ ਆ ਜਿਹੜੇ ਕਿ ਉਹ ਵਾਲੰਟੀਅਰ ਜਿਹਨਾਂ ਨੇ ਕਰਨਾ ਹੈਗਾ ਸਪੈਸ਼ਲੀ ਫਰੰਟ ਐਜ ਏ ਫਰੰਟ ਲਾਈਨ ਵਰਕ ਜਿਹੜਾ ਚੱਲ ਰਿਹਾ ਇਸ ਟਾਈਮ ਦੇ ਉੱਤੇ, ਅਗਰ ਉਹਦੇ ਵਿੱਚ ਅਗਰ ਕੋਈ ਵਾਲੰਟੀਅਰ ਕਰਦਾ ਹੈਗਾ ਤਾਂ ਉਹਨੂੰ ਜਿਹੜੀ ਹੈ $5000 ਤੱਕ ਦੀ ਗ੍ਰੈਂਟ ਜਿਹੜੀ ਹੈਗੀ ਹੈ ਉਹ ਵੀ ਗਵਰਨਮੈਂਟ ਵੱਲੋਂ ਦਿੱਤੀ ਜਾਏਗੀ, ਬਟ ਉਹ ਗ੍ਰਹਿਣ ਜਿਹੜੀ ਹੈ ਉਹਨਾਂ ਦੀ ਟਿਊਸ਼ਨ ਫੀਸ ਦੇ ਵਿਚਕਾਰ ਦਿੱਤੀ ਜਾਏਗੀ।
ਸੋ ਇਹ ਪਲੱਸ ਹੈ ਉਹ ਤੋਂ ਹਟ ਕੇ ਆ ਇਹ।
ਹਾਂਜੀ ਹਾਂਜੀ, ਜਿਹੜਾ ਰੈਗੂਲਰ ਉਹਨਾਂ ਨੇ ਬੈਨੀਫਿਟ ਜਿਹੜਾ ਮਿਲਣਾ ਹੈਗਾ, ਉਸ ਤੋਂ ਇਲਾਵਾ ਅਗਰ ਕੋਈ ਵਾਲੰਟੀਅਰ ਕਰਦਾ ਹੈ ਫਰੰਟ ਲਾਈਨ ਜੋਬ ਦੇ ਅੰਦਰ, ਜਿਹੜੀ ਵੀ ਐਗਜ਼ਿਸਟਿੰਗ ਫਰੰਟ ਲਾਈਨ ਜੋਬਸ ਹੈਗੀਆਂ, ਅਗਰ ਉਹਨਾਂ ਦੇ ਅੰਦਰ ਕੋਈ ਵੀ ਅਗਰ ਉਹ ਵਾਲੰਟੀਅਰ ਕਰ ਰਿਹਾ ਤੇ ਉਹਨਾਂ ਨੂੰ ਅਪ ਟੂ 5,000 ਦੀ ਜਿਹੜੀ ਗ੍ਰਾਂਟ ਹੈਗੀ ਹੈ ਉਹ ਗਵਰਨਮੈਂਟ ਵੱਲੋਂ ਉਹਨਾਂ ਦੀ ਟਿਊਸ਼ਨ ਦੇ ਅਗੇਂਸਟ ਜਿਹੜੀ ਹੈ ਉਹ ਦਿੱਤੀ ਜਾਏਗੀ। ਜਿਹੜੀ ਉਹਨਾਂ ਨੇ ਯੂਨੀਵਰਸਿਟੀ ਵਿੱਚ ਜਾਂ ਕਾਲਜ ਵਿੱਚ ਟਿਊਸ਼ਨ ਪੇ ਕਰਨੀ ਹੁੰਦੀ ਹੈ ਉਹਦੇ ਵਿੱਚ ਉਹ ਗ੍ਰਾਂਟ ਜਾਏਗੀ। ਇਸ ਤੋਂ ਇਲਾਵਾ ਵੀ ਜਿਹੜੀ ਰੈਗੂਲਰ ਗ੍ਰਾਂਟ ਹੁੰਦੀ ਹੈ ਜਿਹੜੀ ਕਿ ਯੂਨੀਵਰਸਿਟੀ ਨੂੰ ਜਾਂਦੀ ਹੈ, ਸਟੂਡੈਂਟ ਦੀ ਫੀਸ ਐਡਜਸਟ ਹੁੰਦੀ ਹੈ, ਉਹ ਵੀ ਉਹਨਾਂ ਨੇ ਡਬਲ ਕਰ ਦਿੱਤੀ ਹੈਗੀ ਐਕਚੁਅਲੀ। ਤੇ ਮਤਲਬ ਓਵਰਆਲ ਲੈਜਿਸਲੇਸ਼ਨ ਜਿਹੜਾ ਹੈਗਾ ਉਹ ਪਾਸ ਹੋ ਗਿਆ, ਸਿਰਫ ਸੈਨੇਟ ਦੀ ਸਟੈਂਪ ਲੱਗਣੀ ਹੈ ਇਹਦੇ ਉੱਤੇ, ਔਰ ਇਹਦੇ ਵਿੱਚ ਸਟੂਡੈਂਟ ਅਪ ਟੂ 1,000 ਤੱਕ ਅਰਨ ਵੀ ਕਰ ਸਕਦੇ ਹੈਗੇ ਆ।
ਇੱਥੇ ਗਰੋਵਰ ਸਾਹਿਬ ਇਹ ਕਨਫਿਊਜ਼ਨ ਹੈ ਇੱਕ ਜਿਹੜਾ ਜਿਹੜੇ ਮੈਨੂੰ ਕੁਐਸਚਨ ਆਏ ਨੇ, ਆਪਾਂ ਸਰੋਤਿਆਂ ਤੋਂ ਵੀ ਪੁੱਛ ਲੈਂਦੇ ਹਾਂ ਅਗਰ ਕੋਈ ਸਰੋਤੇ ਦੀ ਕੋਈ ਹੋਰ ਕੁਐਸਚਨ ਹੈ। ਅਤੇ ਜਿਹੜਾ ਅਪ ਟੂ $1,000 ਕੰਮ ਕਰ ਸਕਦੇ ਨੇ ਅਤੇ $1,250 ਉਹਨਾਂ ਨੂੰ ਮਿਲਣੇ ਨੇ, ਸੋ ਇਹਦੇ 'ਚ ਜਿਹੜੇ ਸਵਾਲ ਆਉਂਦੇ ਨੇ ਕਿ ਕੀ ਅਪ ਟੂ $1,000 ਕੰਮ ਕਰਨ ਦੇ ਲਈ ਜਿਹੜੇ ਟੈਂਪਰੇਰੀ ਪਰਮਿਟ ਹੋਲਡਰ ਨੇ ਅਤੇ ਉਹਨਾਂ ਨੂੰ ਆਪਾਂ ਦੂਸਰੀ ਭਾਸ਼ਾ 'ਚ ਇੰਟਰਨੈਸ਼ਨਲ ਸਟੂਡੈਂਟ ਕਹਿ ਦਿੰਦੇ ਹਾਂ, ਕੀ ਇਹ ਮਦ ਉਹਨਾਂ ਲਈ ਵੀ ਹੈ ਜਿਹੜੇ $2,000 ਲੈ ਰਹੇ ਨੇ ਜਾਂ ਸਿਰਫ ਜਿਹੜੇ ਇਹ 1,250 ਵਾਲਿਆਂ ਲਈ ਹੈ?
ਮੈਂ ਤਾਂ ਥੋੜਾ ਜਿਹਾ ਕਲੈਰੀਫਾਈ ਕਰਦਾ ਜਗਦੀਪ ਜੀ ਕਿ ਜਿਹੜਾ ਸਟੂਡੈਂਟ ਜਿਹੜਾ ਪ੍ਰੋਗਰਾਮ ਰੱਖਿਆ ਹੈਗਾ ਫੋਰ ਦਾ ਟਾਈਮ ਬੀਂਗ, ਜਿਹੜੀ ਇਹਦੀ ਐਲੀਜੀਬਿਲਿਟੀ ਰੱਖੀ ਗਈ ਹੈਗੀ ਹੈ ਜਿੱਥੇ ਤੱਕ ਮੇਰੀ ਅੰਡਰਸਟੈਂਡਿੰਗ ਹੈਗੀ ਹੈ, ਕੈਨੇਡੀਅਨ ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਦੇ ਲਈ ਹੈਗੀ ਹੈ ਵਿੱਚ। ਇਹਦੇ ਵਿੱਚ ਹਾਲੇ ਫੋਰ ਦਾ ਟਾਈਮ ਬੀਂਗ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਆ ਉਹ ਕਵਰ ਨਹੀਂ ਹੁੰਦੇ ਇਸ ਪ੍ਰੋਗਰਾਮ ਦੇ ਅੰਦਰ, ਬਟ ਜਿਹੜੇ ਵੀ ਸਟੂਡੈਂਟ ਜਿਨ੍ਹਾਂ ਨੇ 2,000 ਦਾ ਬੈਨੀਫਿਟ ਅਗਰ ਆਲਰੇਡੀ ਲਿੱਤਾ ਹੋਇਆ ਜਾਂ ਉਹ ਆਲਰੇਡੀ ਉਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੈਗੇ ਆ, ਸਰ ਬੈਨੀਫਿਟ ਦੇ ਅੰਦਰ ਅਗਰ ਉਹ ਐਲੀਜੀਬਲ ਹੋ ਜਾਂਦੇ ਆ ਤਾਂ ਉਹ ਇਸ ਪ੍ਰੋਗਰਾਮ ਦੇ ਅੰਦਰ ਨਹੀਂ ਆਉਣਗੇ, ਮਤਲਬ ਕਿ ਜਿਨ੍ਹਾਂ ਨੇ ਅਗਰ 2,000 ਦਾ ਬੈਨੀਫਿਟ ਲਿੱਤਾ ਹੋਇਆ। ਜਿਹੜਾ ਕੰਮ ਹੈਗਾ ਉਹ ਹੈਗਾ ਕਿ ਜਿਵੇਂ ਪਾਰਟ ਟਾਈਮ ਸਪੋਜ਼ ਕੋਈ ਕਰ ਰਿਹਾ ਹੈਗਾ ਔਰ ਉਹਦੇ ਆਵਰਸ ਇੰਨੇ ਨਹੀਂ ਬਣ ਰਹੇ ਕਿ ਉਹਦੀ ਰੈਮੂਨਰੇਸ਼ਨ ਜਿਹੜੀ ਹੈ ਕਿ ਉਹ $1,000 ਤੱਕ ਪੂਰੇ ਮਹੀਨੇ ਦੀ ਗ੍ਰੋਸ ਇਨਕਮ ਉਹਦੀ ਬਣਦੀ ਹੈ, ਉਸ ਸਿਚੁਏਸ਼ਨ ਦੇ ਅੰਦਰ ਉਹ ਸਟੂਡੈਂਟ ਬੈਨੀਫਿਟ ਪ੍ਰੋਗਰਾਮ ਦੇ ਅੰਦਰ ਵੀ ਕੁਆਲੀਫਾਈ ਹੋ ਜਾਂਦਾ ਸਟੂਡੈਂਟ ਅੱਜ।
ਕਿਹੜਾ ਇੰਟਰਨੈਸ਼ਨਲ ਸਟੂਡੈਂਟ ਕੇ?
ਨਹੀਂ, ਇੰਟਰਨੈਸ਼ਨਲ ਸਟੂਡੈਂਟ ਇਸ ਪ੍ਰੋਗਰਾਮ ਦੇ ਅੰਦਰ ਆਉਂਦੇ ਹੀ ਨਹੀਂ ਹੈਗੇ ਜੀ ਹਾਲੇ ਫੋਰ ਦਾ ਟਾਈਮਿੰਗ।
ਸੋ ਇਟਸ ਓਨਲੀ ਫੋਰ ਦਾ ਕੈਨੇਡੀਅਨ ਸਟੂਡੈਂਟ ਕਿ $1,000 ਦਾ ਜੇ ਤੁਸੀਂ ਕੰਮ ਕਰਦੇ ਹੋ ਤੇ ਤੁਹਾਨੂੰ $1,250 ਅਸੀਂ ਦੇ ਰਹੇ ਹਾਂ, ਪਰ ਜਿਹੜੇ ਟੈਂਪਰੇਰੀ ਪਰਮਿਟ ਹੋਲਡਰ ਨੇ, ਵਰਕ ਪਰਮਿਟ ਹੋਲਡਰ ਨੇ, ਇੰਟਰਨੈਸ਼ਨਲ ਸਟੂਡੈਂਟਸ ਨੇ, ਉਹਨਾਂ ਕੋਲ ਵਰਕ ਪਰਮਿਟ ਹੈ, ਉਹ ਐਲੀਜੀਬਲ ਹੋਏ ਨੇ $2,000 ਲੈਣ ਦੇ ਲਈ, ਉਹ $2,000 ਹੀ ਲੈਣਗੇ ਤੇ ਉਹ ਕੰਮ ਨਹੀਂ ਕਰ ਪਾਉਣਗੇ।
ਜੀ ਜੀ,
ਜੇ ਕੰਮ ਕਰਨਗੇ ਤੇ ਫਿਰ ਉਹਨਾਂ ਨੂੰ ਇਹ ਰਿਪੋਰਟ ਕਰਨਾ ਪਊਗਾ ਕਿ ਅਸੀਂ ਕੰਮ ਕਰਦੇ ਹਾਂ।
ਉਹਦੇ ਵਿੱਚ ਵੀ ਜਿਹੜਾ ਸਰ ਬੈਨੀਫਿਟ ਦਾ ਰੈਗੂਲਰ ਬੈਨੀਫਿਟ ਹੈਗਾ ਜਗਦੀਸ਼ ਜੀ, ਉਹਦੇ ਵਿੱਚ ਵੀ ਉਹਨਾਂ ਨੇ ਅਪ ਟੂ 1,000 ਦੀ ਹੁਣ ਅਲਾਊ ਕੀਤਾ ਹੋਇਆ ਕਿ ਅਗਰ ਤੁਸੀਂ $1,000 ਤੱਕ ਮਹੀਨੇ ਦੇ ਅਗਰ ਕਮਾ ਰਹੇ ਹੋ ਤਾਂ ਵੀ ਤੁਸੀਂ 2,000 ਬੈਨੀਫਿਟ ਦੇ ਲਈ ਤੁਸੀਂ ਐਲੀਜੀਬਲ ਹੋ ਜਾਂਦੇ ਹੋ। ਯਾਨੀ ਕਹਿਣ ਦਾ ਮਤਲਬ ਹੈ ਅਗਰ ਕੋਈ ਬੰਦਾ ਅਗਰ $950 ਦਾ ਕੰਮ ਕਰਦਾ ਹੈ ਇਹਦੇ ਪਾਰਟ ਟਾਈਮਰ, ਉਹ 2,000 ਲੈ ਕੇ 2,950 ਆਪਣੀ ਇਨਕਮ ਬਣਾ ਸਕਦਾ ਹੈਗਾ। ਦੂਜੀ ਤਰਫ ਅਗਰ ਕੋਈ ਬੰਦਾ ਜਿਹਨੇ $1,050 ਦਾ ਕੰਮ ਕੀਤਾ ਤੇ ਉਹ ਉਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਨਹੀਂ ਹੁੰਦਾ, ਬਲਕਿ ਉਹਨੂੰ ਸਿਰਫ 1,050 ਹੀ ਮਿਲੇਗਾ ਕੰਪੇਅਰ ਟੂ 2,950 ਦੂਜੇ ਬੰਦੇ ਨੂੰ ਜਿਹੜਾ ਮਿਲਿਆ
ਜੀ। ਮੇਰਾ ਖਿਆਲ ਕੌਣ ਕਰੂਗਾ ਇਦੋਂ ਵੱਧ ਕੰਮ? ਕੋਈ ਨੀ ਕਰੂਗਾ।
ਦੇਖੋ ਜੀ, ਹਾਂਜੀ, ਇਹ ਤਾਂ ਪ੍ਰੋਬਲਮ ਹੈਗੀ ਹੈ। ਹੁਣ ਜਿਵੇਂ ਕਾਫੀ ਸਾਰੇ ਮਤਲਬ ਕਿ ਕੁਐਸਚਨ ਵੀ ਇਸ ਚੀਜ਼ ਦੇ ਆਉਂਦੇ ਜੀ, ਜਿਵੇਂ ਇੱਕ ਇਹ ਹੈਗਾ, ਦੂਜਾ ਜਿਹੜਾ ਉਹਨਾਂ ਨੇ ਸਬਸਿਡੀ ਦਾ ਰੱਖਿਆ ਹੈਗਾ ਜਾਂ ਦੂਸਰਾ ਉਹਦੇ 'ਚ ਰੱਖਿਆ, ਉਹਦੇ ਵਿੱਚ ਵੀ ਤੁਹਾਡੀ ਰੈਂਟ ਦੇ ਲਈ ਜਿਵੇਂ ਸਪੋਜ਼ ਹੈਗਾ ਕਿ 70% ਤੁਹਾਡੀ ਰੈਵਨਿਊ ਡ੍ਰੌਪ ਹੈਗੀ ਹੈ। ਹੁਣ ਲੋਕੀ ਕੀ ਕਰਦੇ ਉਸ ਚੀਜ਼ ਨੂੰ ਮੈਚ ਕਰਨ ਦੇ ਲਈ ਆਪਣੇ ਸ਼ਟਰ ਹੀ ਬੰਦ ਕਰ ਦਿੱਤੇ ਉਹਨਾਂ ਨੇ, ਉਹ ਜਾਂ ਆਪਣੇ ਆਵਰਸ ਹੀ ਕੰਮ ਕਰ ਦਿੱਤੇ ਹੈਗੇ ਐਕਚੁਅਲੀ, ਤੇ ਉਹ ਆਟੋਮੈਟਿਕਲੀ ਉਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੋ ਜਾਂਦੇ ਆ।
ਇੱਕ ਸੈਕਿੰਡ, ਇੱਥੇ ਇੱਕ ਤਾਂ ਵੇਜ ਰੈਂਟ ਸਬਸਿਡੀ ਜਿਹੜੀ ਮਿਲਣੀ ਹੈ, ਜੇ ਤੁਹਾਡੀ ਇਨਕਮ 70% ਡ੍ਰੌਪ ਹੁੰਦੀ ਹੈ ਤਾਂ ਹੀ ਤੁਹਾਡਾ ਲੈਂਡਲੋਰਡ ਤੁਹਾਨੂੰ ਇਹ ਰੈਂਟ ਸਬਸਿਡੀ ਦੇ ਸਕੇਗਾ।
ਦੇਖੋ, ਜਿੱਥੇ ਤੱਕ ਰੈਂਟ ਸਬਸਿਡੀ ਦੀ ਗੱਲ ਹੈਗੀ ਹੈ ਜੀ, ਥੋੜ੍ਹਾ ਜਿਹਾ ਮੈਂ ਜੇਕਰ ਜਨਰਲ ਵਿਊ ਦਵਾਂ ਕਿ ਜੇ ਤੁਹਾਡਾ ਲੈਂਡਲੋਰਡ ਅਗਰ ਉਸ ਪ੍ਰੋਗਰਾਮ ਦੇ ਅੰਦਰ ਆਪਟ ਕਰਦਾ ਹੈ ਤਾਂ ਤੁਸੀਂ ਰੈਂਟ ਸਬਸਿਡੀ ਦੇ ਲਈ ਐਲੀਜੀਬਲ ਹੁੰਦੇ ਹੋ, ਪ੍ਰੋਵਾਈਡਡ ਕਿ ਉਹ ਇੱਕ ਐਗਰੀਮੈਂਟ ਲਿਖ ਕੇ ਦਿੰਦਾ ਹੈ ਕਿ ਵੀ ਤੁਹਾਡਾ ਜਿਹੜਾ ਤੁਹਾਨੂੰ ਇਵਿਕਸ਼ਨ ਨਹੀਂ ਕੀਤਾ ਜਾਏਗਾ, ਤੁਹਾਡਾ ਰੈਂਟ ਜਿਹੜਾ ਹੈਗਾ 75% ਤੱਕ ਉਹ ਮਾਫ ਕਰ ਦੇਗਾ
ਜੀ।
ਅਗਰ ਉਹ ਦੋ ਚੀਜ਼ਾਂ ਲਿਖ ਕੇ ਦਿੰਦਾ ਤਾਂ ਲੈਂਡਲੋਰਡ ਜਿਹੜਾ ਹੈਗਾ ਉਸ ਪ੍ਰੋਗਰਾਮ ਦੇ ਅੰਦਰ ਐਲੀਜੀਬਲ ਹੁੰਦਾ ਹੈਗਾ। ਲੇਕਿਨ ਇੱਕ ਚੀਜ਼ ਹੋਰ ਵੀ ਹੈਗੀ ਹੈ ਰੈਂਟ ਸਬਸਿਡੀ ਦੇ ਅੰਦਰ ਜਗਦੀਪ ਜੀ, ਕਿ ਰੈਂਟ ਸਬਸਿਡੀ ਉਹੀ ਲੈਂਡਲੋਰਡ ਦੇ ਸਕਦਾ ਹੈਗਾ ਕਿ ਜਿਹਦੇ ਕੋਲ ਕਮਰਸ਼ੀਅਲ ਮੋਰਗੇਜ ਹੈਗੀ ਹੈ
ਜੀ।
ਜਿਹਦੇ ਕੋਲ ਕਮਰਸ਼ੀਅਲ ਮੋਰਗੇਜ ਨਹੀਂ ਹੈਗੀ ਤੇ ਉਹ ਹਾਲੇ ਇਸ ਪ੍ਰੋਗਰਾਮ ਦੇ ਅੰਦਰ ਕੁਆਲੀਫਾਈ ਨਹੀਂ ਹੁੰਦਾ ਲੈਂਡਲੋਰਡ ਐਕਚੁਅਲੀ।
ਟੈਨਟ ਬਾਰੇ ਦੱਸਿਓ ਕਿ ਉਹਦੇ ਟੈਨਟ ਦੀ ਇਨਕਮ ਡ੍ਰੌਪ ਹੋਈ ਹੋਣੀ ਚਾਹੀਦੀ ਆ ਜਾਂ ਇਟ ਡਜ਼ਨਟ ਮੈਟਰ?
ਨਹੀਂ ਨਹੀਂ, ਦੇਖੋ ਉਹਦੇ ਵਿੱਚ ਇੱਦਾਂ ਹੈਗਾ ਕਿ ਜਿਹਦੀ ਦੋ ਉਹਨਾਂ ਨੇ ਰੱਖਿਆ ਗਿਆ ਕਿ ਟੈਨਟ ਨੂੰ ਇਹ ਪ੍ਰੂਫ ਕਰਨਾ ਹੈ ਕਿ ਉਹਦੀ ਰੈਵਨਿਊ ਜਿਹੜੀ ਹੈਗੀ ਹੈ 70% ਡਿਕਲਾਈਨ ਹੋਣੀ ਚਾਹੀਦੀ ਹੈ ਕੰਪੇਅਰ ਟੂ ਪ੍ਰੀਵੀਅਸ ਪੀਰੀਅਡ ਦੇ ਅੰਦਰ ਜਾਂ ਕੰਪੇਅਰ ਟੂ ਜਨਵਰੀ ਔਰ ਫੈਬਰੀ ਦੇ ਐਵਰੇਜ ਲੈ ਕੇ ਉਹਦੇ ਕੰਪੈਰੀਜ਼ਨ ਵਿੱਚ 70% ਰੈਵਨਿਊ ਡ੍ਰੌਪ ਹੋਣੀ ਚਾਹੀਦੀ ਹੈ।
ਤੇ ਉਹੀ ਟੈਨਟ ਅਪਲਾਈ ਕਰ, ਉਹੀ ਟੈਨਟ ਆਪਣੇ ਲੈਂਡਲੋਰਡ ਨੂੰ ਕਹਿ ਸਕਦਾ ਕਿ ਵੀ ਮੇਰੀ ਇਨਕਮ ਜਿਹੜੀ ਹੈ ਡ੍ਰੌਪ ਹੋ ਗਈ ਹੈ ਨਹੀਂ, ਤੇ ਮੈਨੂੰ ਰੈਂਟ ਲਈ ਸਬਸਿਡੀ ਚਾਹੀਦੀ ਹੈ, ਤੁਸੀਂ ਆਪਟ ਆਊਟ ਕਰੋ ਇਹਦੇ ਲਈ। ਤੇ ਜਿਹਦਾ ਰੈਵਨਿਊ ਡ੍ਰੌਪ ਨਹੀਂ ਹੋਇਆ ਉਹਨੂੰ ਕੁਛ ਨਹੀਂ ਮਿਲਣਾ ਗਾ,
ਉਹਨੂੰ ਕੁਛ ਨਹੀਂ ਮਿਲਣਾ। ਬਟ ਉਹੀ ਆ ਕੇ ਦੇਖੋ ਨਾ, ਹੁਣ ਜਿੰਨੇ 70% ਅਗਰ ਮੈਚ ਕਰਨੀ ਹੈ ਉਹਨੇ ਇਹੀ ਕਰਨਾ, ਉਹਨੇ ਦੇਖ ਲੈਣਾ ਕਿ ਵੀ ਮੇਰੇ 20-25 ਦਿਨ ਜਿਹੜੇ ਆ ਮੇਰੇ ਕੰਮ ਹੋ ਰਿਹਾ, ਉਹਦੇ ਵਿੱਚ ਮੇਰੇ ਜਿਹੜੀ ਹੈ 70% ਅਗਰ ਮੈਂ ਕੰਟੀਨਿਊਸਲੀ 30 ਦਿਨ ਕੰਮ ਕਰਾਂਗਾ ਤਾਂ ਮੇਰੀ 70% ਜਿਹੜੀ ਡ੍ਰੌਪ ਵਾਲੀ ਕੰਡੀਸ਼ਨ ਨਹੀਂ ਮੈਟੇਗੀ, ਤੇ ਉਹਨੇ ਆਪਣੇ ਆਵਰਸ ਹੀ ਕੰਮ ਕਰ ਦੇਣੇ ਹੈਗੇ ਆ ਜਾਂ ਉਹਨੇ ਆਪਣੇ ਜਿਹੜੀ ਹੈ ਰੈਸਟੋਰੈਂਟ ਜਾਂ ਜੋ ਵੀ ਅਗਰ ਉਹ ਚੀਜ਼ਾਂ ਹੈਗੀਆਂ ਉਹਨੂੰ ਬੰਦ ਕਰ ਦੇਣਾ ਤਾਂ ਕਿ ਉਹ 70% ਕੰਡੀਸ਼ਨ ਦੇ ਅੰਦਰ ਆ ਜਾਏ
ਜੀ। 416-620-1718 ਨੰਬਰ ਹੈ, 416-620-1778। ਅਗਰ ਕਿਸੇ ਸੋਤੇ ਨੇ ਸਾਡੇ 3-4 ਹੁਣ ਇਕੱਠੇ ਪੈਕੇਜ ਨੇ, ਕੱਲ੍ਹ ਪਾਰਲੀਮੈਂਟ ਬੈਠੀ ਸੀ, ਕਾਫੀ ਬਹਿਸ ਇਸ ਮੁੱਦੇ ਦੇ ਉੱਤੇ ਹੋਈ ਹੈ ਅਤੇ ਉਹਨਾਂ ਨੇ ਫਾਈਨਲੀ ਇਹ ਓਕੇ ਕਰ ਦਿੱਤਾ ਅਤੇ ਹੁਣ ਸੈਨੇਟ ਵੱਲੋਂ ਮੋਹਰ ਲੱਗ ਕੇ ਅਤੇ ਇਹ ਬੱਚੇ ਨੇ ਜਿਹੜੇ ਉਹ ਅਪਲਾਈ ਕਰਨਾ ਸ਼ੁਰੂ ਕਰ ਦੇਣਗੇ। ਅਗਰ ਕਿਸੇ ਦਾ ਕੋਈ ਕੁਐਸਚਨ ਹੈ ਇਸ ਦੇ ਬਾਰੇ 'ਚ, ਕੋਈ ਰੈਂਟ ਦੇ ਬਾਰੇ ਦੇ ਵਿੱਚ, ਕੋਈ ਬੱਚਿਆਂ ਦੇ ਲਈ ਅਪਲਾਈ ਕਰਨ ਦੇ ਬਾਰੇ 'ਚ, 416-620-1778 ਸਟੂਡੈਂਟ ਨੰਬਰ ਹੈ, 416-620-1778 'ਤੇ ਤੁਸੀਂ ਇਸ ਸਮੇਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਹਰਚਰਨ ਗਰੋਵਰ ਜਿਹੜੇ ਕਿ CGA CPA CA ਨੇ, 905-247-0193 ਇਹਨਾਂ ਨੰਬਰ ਹੈ, 9052-47-0193 ਦੇ ਉੱਤੇ ਤੁਸੀਂ ਕਾਲ ਕਰਨੀ ਹੈ ਇਹਨਾਂ ਨੂੰ ਬਾਅਦ ਦੇ ਵਿੱਚ ਪਰਸਨਲੀ ਇਹਨਾਂ ਦੇ ਨੰਬਰ ਦੇ ਉੱਤੇ 10 ਵਜੇ ਤੋਂ ਬਾਅਦ ਕਾਲ ਕਰਨੀ ਹੈ। 7895-93 ਦੇ ਉੱਤੇ ਯੂਨਿਟ ਨੰਬਰ 214 ਇਹਨਾਂ ਦਾ ਯੂਨਿਟ ਨੰਬਰ ਹੈ, 7895-93 ਡਰਾਈਵ ਦੇ ਉੱਤੇ ਯੂਨਿਟ ਨੰਬਰ 214 ਦੇ ਉੱਤੇ ਤੁਸੀਂ ਜਾ ਕੇ ਇਹਨਾਂ ਨੂੰ ਮਿਲ ਵੀ ਸਕਦੇ ਹੋ, ਫੋਨ ਦੇ ਉੱਤੇ ਗੱਲਬਾਤ ਸਾਰੀ ਡਿਟੇਲ ਕਰ ਸਕਦੇ ਹੋ। ਜੇ ਮਿਲਣ ਦੀ ਜ਼ਰੂਰਤ ਹੋਈ ਫਿਰ ਹੀ ਜਾ ਕੇ ਤੁਸੀਂ ਇਹਨਾਂ ਨੂੰ ਮਿਲਣਾ ਹੈ। ਸੋ ਕੋਈ ਸਾਡਾ ਕਾਲਰ ਇਸ ਸਮੇਂ ਕੋਈ ਕਾਲ ਨਹੀਂ ਹੈ ਤੁਹਾਡੀ, ਕਿ ਮੇਰਾ ਖਿਆਲ ਸਾਰੀ ਗੱਲਬਾਤ ਤੁਹਾਨੂੰ ਇਸ ਸਮੇਂ ਕਲੀਅਰ ਹੈ ਕਿ ਕਿਸ ਤਰ੍ਹਾਂ ਤੁਸੀਂ ਆਪਣੇ ਜਿਹੜੇ ਕੈਨੇਡੀਅਨ ਬੋਰਨ ਬੱਚੇ ਨੇ ਉਹਨਾਂ ਦੇ ਲਈ ਅਪਲਾਈ ਕਰਨਾ ਹੈ, ਅਤੇ ਕਿਸ ਤਰ੍ਹਾਂ ਤੁਸੀਂ ਇੰਟਰਨੈਸ਼ਨਲ ਸਟੂਡੈਂਟਸ ਲਈ ਅਪਲਾਈ ਕਰਨਾ ਹੈ, ਕਿਸ ਤਰ੍ਹਾਂ ਤੁਸੀਂ ਰੈਂਟ ਦੇ ਲਈ ਅਪਲਾਈ ਕਰਨਾ, ਜੇਕਰ ਤੁਸੀਂ ਕਮਰਸ਼ੀਅਲ ਤੁਹਾਡਾ ਬਿਜ਼ਨਸ ਹੈ ਅਤੇ ਤੁਸੀਂ ਬਿਲਡਿੰਗ ਰੈਂਟ ਕੀਤੀ ਹੋਈ ਹੈ ਉਹ ਕਿੱਦਾਂ ਉਹਦੇ ਲਈ ਅਪਲਾਈ ਕਰਨਾ, ਇਹਦੇ ਲਈ ਤੁਸੀਂ ਇਸ ਸਮੇਂ ਕਾਲ ਕਰ ਸਕਦੇ ਹੋ। 416-620-1778 416-620-1778 ਇੱਕ ਕਾਲਰ ਨੇ ਕੋਈ ਕੁਐਸਚਨ ਹੋਣਾ ਉਹਨਾਂ ਦਾ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਵਿਦ ਦੀ ਇੰਟਰਨੈਸ਼ਨਲ ਸਟੂਡੈਂਟ ਅਤੇ ਕੈਨੇਡੀਅਨ ਸਟੂਡੈਂਟਸ ਬਾਰੇ ਥੋੜ੍ਹਾ ਹੋਰ ਡਿਟੇਲ ਚਾਹੀਦੀ ਹੈ, ਕਿਉਂਕਿ ਜਿਵੇਂ ਆਪਣੀ ਕਮਿਊਨਿਟੀ 'ਚ ਰੌਲਾ ਪਿਆ ਹੋਇਆ ਕਿ ਕੈਨੇਡੀਅਨ ਸਟੂਡੈਂਟਸ ਨੂੰ ਇੰਟਰਨੈਸ਼ਨਲ ਸਟੂਡੈਂਟ ਦੇ ਮੁਕਾਬਲੇ ਥੋੜ੍ਹਾ ਘੱਟ ਪ੍ਰੈਫਰ ਕੀਤਾ ਜਾ ਰਿਹਾ, ਇਹਦੀ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਕਰੋਗੇ
ਜੀ? ਗਰੋਵਰ ਸਾਹਿਬ
ਜੀ, ਇਸ ਤਰ੍ਹਾਂ ਹੈ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ ਅਪ ਟੂ 5000 ਤੱਕ ਦਾ ਕੰਮ ਕੀਤਾ ਹੋਇਆ 2019 ਵਿੱਚ ਜਾਂ ਪਿਛਲੇ 12 ਮਹੀਨੇ ਦੇ ਅੰਦਰ, ਤੇ ਉਹ ਆਲਰੇਡੀ ਜਿਹੜੇ ਹੈਗੇ ਆ ਉਹਨੂੰ ਫਿਰ ਬੈਨੀਫਿਟ ਦੇ ਅੰਦਰ ਕੁਆਲੀਫਾਈ ਕਰ ਜਾਂਦੇ ਹੈਗੇ ਆ, ਤੇ ਉਹਨਾਂ ਨੂੰ $2000 ਜਿਹੜੇ ਹੈਗੇ ਆ ਉਹਦੇ ਵਿੱਚ ਮਿਲਦੇ ਹੈਗੇ ਆ, ਜਿਨ੍ਹਾਂ ਨੇ ਵੀ ਅਪਲਾਈ ਕੀਤਾ ਹੈਗਾ ਉਹਨਾਂ ਨੂੰ ਮਿਲ ਰਹੇ ਹੈਗੇ ਆ $2000 ਰੈਗੂਲਰ ਬੈਨੀਫਿਟ, ਜਿਹੜਾ ਸਰ ਬੈਨੀਫਿਟ ਹੈਗਾ ਉਹਦੇ ਵਿੱਚ ਮਿਲ ਰਹੇ ਹੈਗੇ,
$2000 ਮਿਲ ਰਹੇ ਆ ਗਰੋਵਰ ਸਾਹਿਬ, ਪਲੱਸ ਉਹ ਅਪ ਟੂ $1000 ਤੱਕ ਕੰਮ ਕਰ ਸਕਦੇ ਨੇ।
ਹਾਂ ਜੀ, ਅਪ ਟੂ $1000 ਤੱਕ ਕੰਮ ਕਰ ਸਕਦੇ ਆ, ਪਲੱਸ ਇੰਟਰਨੈਸ਼ਨਲ ਸਟੂਡੈਂਟ ਨੂੰ ਇੱਕ ਹੋਰ ਉਹਨਾਂ ਨੇ ਅਲਾਓ ਕਰ ਦਿੱਤਾ ਕਿ ਅਗਰ ਕੋਈ ਵੀ ਫਰੰਟ ਲਾਈਨ ਸਰਵਿਸ ਦੇ ਅੰਦਰ ਅਗਰ ਉਹ ਕੰਮ ਕਰਦੇ ਹੈਗੇ ਆ ਤਾਂ ਉਹਨਾਂ ਨੂੰ ਜਿਹੜੀ 20 ਆਵਰ ਦੀ ਜਿਹੜੀ ਰਿਸਟ੍ਰਿਕਸ਼ਨ ਹੁੰਦੀ ਹੈ ਸ਼ੁਰੂ ਦੇ ਪੀਰੀਅਡ ਦੇ ਅੰਦਰ ਜਦ ਤੱਕ ਉਹ ਸਟੱਡੀ ਕਰ ਰਹੇ ਨੇ, ਤੇ ਉਹ ਰਿਸਟ੍ਰਿਕਸ਼ਨ ਵੀ ਹੁਣ ਹਟਾ ਦਿੱਤੀ ਹੈ, ਐਕਚੁਲੀ ਟੈਂਪਰੇਰੀਲੀ ਉਹ ਰਿਸਟ੍ਰਿਕਸ਼ਨ ਹਟ ਗਈ ਹੈ ਹੁਣ, ਤੇ ਉਹਦੇ ਵਿੱਚ ਉਹ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ 20 ਆਵਰ ਤੋਂ ਉੱਪਰ ਵੀ ਜਿਹੜੇ ਹੈਗੇ ਹੁਣ ਕੰਮ ਕਰ ਸਕਦੇ ਹੈਗੇ ਜਿਨ੍ਹਾਂ ਨੇ ਕੰਮ ਕਰਨਾ ਫਰੰਟ ਲਾਈਨ ਸਰਵਿਸ ਦੇ ਅੰਦਰ। ਲੇਕਿਨ ਜਿਹੜੇ ਰੈਗੂਲਰ ਸਟੂਡੈਂਟ ਆਪਣੇ ਹੈਗੇ ਆ ਜਿਵੇਂ ਕਿ ਕੈਨੇਡੀਅਨ ਸਿਟੀਜ਼ਨ ਹੈਗੇ ਆ ਜਾਂ ਜਿਹੜੇ ਵੀ ਪਰਮਾਨੈਂਟ ਰੈਜ਼ੀਡੈਂਟ ਹੈਗੇ ਆ, ਤੇ ਉਹਦੇ ਵਿੱਚ ਜਿਹੜੇ ਸਟੂਡੈਂਟ ਰੈਗੂਲਰ ਕਾਲਜਿਸ ਜਿਹੜੇ ਯੂਨੀਵਰਸਿਟੀ ਵਿੱਚ ਜਿਹੜੀ ਕਿ ਆਲਰੇਡੀ ਇਨਰੋਲਡ ਹੈਗੇ ਆ ਜਾਂ ਜਿਨ੍ਹਾਂ ਨੇ ਪਲਾਨ ਕੀਤਾ ਸੀ ਕਿ ਉਹ ਸਪਟੈਂਬਰ ਤੋਂ ਆਪਣਾ ਸਕੂਲ ਕਾਲਜ ਯੂਨੀਵਰਸਿਟੀ ਜਾਂ ਸਕੂਲ ਜਿਹੜਾ ਉਹਨਾਂ ਨੇ ਸ਼ੁਰੂ ਕਰਨਾ ਸੀ ਸਪਟੈਂਬਰ ਤੋਂ ਜਾਂ ਜਿਹੜੇ ਕਿ ਰੀਸੈਂਟਲੀ ਗ੍ਰੈਜੂਏਟ ਹੋਏ ਆ ਦਸੰਬਰ 2019 ਤੋਂ ਬਾਅਦ ਜਿਨ੍ਹਾਂ ਨੇ ਹੁਣ ਕੰਮ ਤੇ ਜਾਣਾ ਸੀ, ਉਹ ਸਾਰੇ ਹੁਣ ਨਵੇਂ ਬੈਨੀਫਿਟ ਦੇ ਅੰਦਰ $1250 ਦੇ ਲਈ ਉਹ ਐਲੀਜੀਬਲ ਹੁੰਦੇ ਆ। ਅਗਰ ਉਹ ਅਪਲਾਈ ਕਰਨਗੇ ਤੇ ਉਹਨਾਂ ਨੂੰ $1250 ਜਿਹੜੇ ਹੈਗੇ ਆ ਗੌਰਮੈਂਟ ਨੇ ਦੇਣੇ ਆ, ਅਗਰ ਕੋਈ ਸਟੂਡੈਂਟ ਅਗਰ ਡਿਸੇਬਿਲਿਟੀ ਹੈਗਾ ਜਾਂ ਉਹ ਕਿਸੇ ਸਿੰਗਲ ਪੇਰੈਂਟ ਹੈਗਾ ਜਾਂ ਡਿਪੈਂਡੈਂਟ ਦੀ ਟੇਕ ਕੇਅਰ ਕਰ ਰਿਹਾ ਤਾਂ ਉਹਦਾ ਅਮਾਊਂਟ ਜਿਹੜਾ ਹੈਗਾ ਉਹ ਇਨਕਰੀਜ਼ ਕਰਕੇ $2,000 ਕਰ ਦਿੱਤਾ ਹੈਗਾ ਔਰ ਇਹਦੇ ਵਿੱਚ ਸਾਰੇ ਸਟੂਡੈਂਟ ਜਿਹੜੇ ਹੈਗੇ ਉਹ ਅਪ ਟੂ $1,000 ਦਾ ਕੰਮ ਵੀ ਕਰ ਸਕਦੇ ਆ ਨਾਲ।
ਸੋ ਜਿਹੜੇ ਕੈਨੇਡੀਅਨ ਸਟੂਡੈਂਟਸ ਨੇ ਵੀ ਪਿਛਲੇ ਸਾਲ $5,000 ਤੱਕ ਦਾ ਕੰਮ ਕੀਤਾ ਉਹ ਸਰਵ ਦੇ ਅੰਡਰ ਆ ਜਾਣਗੇ, ਉਹਨਾਂ ਨੂੰ ਇਹ ਬੈਨੀਫਿਟ ਲੈਣ ਦੀ ਜ਼ਰੂਰਤ ਨਹੀਂ ਹੈ।
ਜੀ ਜੀ, ਜਿਹੜੇ ਆਲਰੇਡੀ ਸਰਵ ਲੈ ਚੁੱਕੇ ਹੈਗੇ ਆ ਉਹ ਇਸ ਪ੍ਰੋਗਰਾਮ ਦੇ ਅੰਦਰ ਕੁਆਲੀਫਾਈ ਨਹੀਂ ਕਰਨਗੇ, ਸਟੂਡੈਂਟ ਪ੍ਰੋਗਰਾਮ ਦੇ ਅੰਦਰ। ਪਰ ਜਿਨ੍ਹਾਂ ਨੇ ਜੋ ਸਰਵ ਦੇ ਅੰਦਰ ਕੁਆਲੀਫਾਈ ਨਹੀਂ ਕਰਦੇ ਸੀ ਉਹੀ ਸਟੂਡੈਂਟ ਜਿਹੜੇ ਆ ਇਹਦੇ ਵਿੱਚ ਕੁਆਲੀਫਾਈ ਕਰਨਗੇ, ਪ੍ਰੋਵਾਈਡਡ ਕਿ ਉਹ ਕੈਨੇਡੀਅਨ ਸਿਟੀਜ਼ਨ ਹੋਣ ਜਾਂ ਪਰਮਾਨੈਂਟ ਰੈਜ਼ੀਡੈਂਟ ਹੋਣ।
ਅਗਲੀ ਕਾਲ ਤੇ ਚੱਲਦੇ ਆ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਭਾਜੀ ਐਕਚੁਲੀ ਆ ਤਾਂ ਮੈਨੂੰ ਪਤਾ ਲੱਗ ਗਿਆ ਸੀ ਸਟੂਡੈਂਟਸ ਦਾ ਸਾਰਾ ਕੁਛ, ਤੇ ਮੈਂ ਪੁੱਛਣਾ ਸੀ ਭਾਜੀ ਜਿਹੜਾ $40,000 ਲੋਨ ਦੇ ਰਹੇ ਸੀ ਨਾ ਆਪਣੇ ਬੈਨੀਫਿਟ ਲਈ, ਤੇ ਉਹ ਮੈਂ ਪੁੱਛਣਾ ਸੀਗਾ ਜਿੱਦਾਂ ਕਈ ਲੋਕੀ ਕਹਿ ਰਹੇ ਆ ਜਿੱਦਾਂ ਆਪਣੇ ਟਰੈਕਿੰਗ ਲਈ ਇੰਡਸਟਰੀ ਲਈ ਵੀ ਹੈਗੇ ਆ ਨਾ ਉਹ $40,000 ਦਾ ਲੋਨ, ਤੇ ਕਈ ਕਹਿ ਰਹੇ ਇਕੱਲੇ ਬਿਜ਼ਨਸ ਲਈ ਆ, ਉਹ ਕਲੀਅਰ ਨੀ ਹੈਗਾ ਮੈਨੂੰ, ਥੋੜਾ ਜਿਹਾ ਦੱਸ ਸਕਦੇ ਹੋ ਇਹਦੇ ਬਾਰੇ ਜੇ?
ਬਿਲਕੁਲ ਜੀ ਬਿਲਕੁਲ, ਗਰੋਵਰ ਸਾਹਿਬ
ਭਾਜੀ। ਹਾਂਜੀ ਦੇਖੋ, ਇਹਦੇ ਵਿੱਚ $40,000 ਦਾ ਜਿਹੜਾ ਕੈਨੇਡੀਅਨ ਐਮਰਜੈਂਸੀ ਬਿਜ਼ਨਸ ਅਕਾਊਂਟ ਦਾ ਜਿਹੜਾ ਲੋਨ ਹੈਗਾ ਉਹਦੇ ਵਿੱਚ ਐਜ਼ ਲੌਂਗ ਐਜ਼ ਤੁਹਾਡੇ ਕੋਲ ਇੱਕ ਵੈਲਿਡ ਬਿਜ਼ਨਸ ਹੈਗਾ ਔਰ ਤੁਹਾਡੇ ਕੋਲ ਅਗਰ ਤੁਸੀਂ ਆਨਲਾਈਨ ਬੈਂਕਿੰਗ ਕਰਦੇ ਹੈਗੇ ਹੋ, ਔਰ ਇੱਕ ਮੇਜਰ ਕੰਡੀਸ਼ਨ ਉਹਨਾਂ ਨੇ ਰੱਖੀ ਹੈਗੀ ਹੈ ਕਿ 2019 ਵਿੱਚ ਅਗਰ ਤੁਸੀਂ ਪੇਰੋਲ ਦੇ ਅੰਦਰ 20,000 ਜਾਂ ਉਸ ਤੋਂ ਉੱਪਰ ਦਾ ਅਮਾਊਂਟ ਅਪ ਟੂ 1.5 million ਤੱਕ ਅਗਰ ਦਿੱਤਾ ਹੈਗਾ, ਯਾਨੀ 20,000 ਮਿਨੀਮਮ ਤੁਹਾਡਾ ਪੇਰੋਲ ਹੋਣਾ ਚਾਹੀਦਾ ਉਹਦੇ ਵਿੱਚ, ਜੇ ਤੁਹਾਡਾ 20,000 ਦਾ ਪੇਰੋਲ ਹੈਗਾ ਤਾਂ ਤੁਸੀਂ ਉਸ ਲੋਨ ਦੇ ਲਈ ਕੁਆਲੀਫਾਈ ਕਰ ਜਾਂਦੇ ਹੈਗੇ ਹੋ। ਔਰ ਮੈਂ ਬਹੁਤ ਸਾਰੇ ਮੇਰੇ ਕਲਾਇੰਟਸ ਨੇ, ਬਹੁਤ ਸਾਰੇ ਜਿਹੜੇ ਕਿ ਜਿਹੜੇ ਬਿਜ਼ਨਸਿਸ ਹੈਗੇ ਆ, ਮੈਂ ਜਾਣਦਾ ਹੈਗਾ ਪਰਸਨਲੀ ਕਿ ਜਿਨ੍ਹਾਂ ਨੇ ਆਲਰੇਡੀ ਅਪਲਾਈ ਕੀਤਾ ਹੈਗਾ ਔਰ ਉਹਨਾਂ ਨੂੰ ਆਲਰੇਡੀ ਲੋਨ ਮਿਲ ਵੀ ਗਿਆ ਹੈਗਾ, ਔਰ ਇਹਦੇ ਵਿੱਚ ਕੋਈ ਵੀ ਕੰਡੀਸ਼ਨ ਉਹ ਚੈੱਕ ਨਹੀਂ ਕਰ ਰਹੇ ਕਿ ਤੁਸੀਂ ਕਿਸ ਲਈ ਉਹ ਕਰਨਾ ਹੈਗਾ, ਇਸ ਟਾਈਮ ਸਿਰਫ ਉਹ ਲੋਨ ਦੇ ਰਹੇ ਹੈਗੇ ਤੁਹਾਨੂੰ।
ਸੋ ਜੇ ਕਿਸੇ ਨੇ ਵੀ ਟਰੱਕ ਆਪਰੇਟਰ ਨੇ ਜਿਹਦਾ ਆਪਣਾ ਟਰੱਕ ਹੈ ਔਰ ਓਨਰ ਆਪਰੇਟਰ ਹੈ, ਉਹਨੇ ਆਪਣੀ ਪੇਰੋਲ ਆਪਣੀ ਪੇ 20,000 ਤੋਂ ਉੱਤੇ ਕੱਢੀ ਹੋਈ ਹੈ, ਉਹ ਅਪਲਾਈ ਕਰ ਸਕਦਾ, ਜਾਂ ਉਹਨੇ ਕਿਸੇ ਨੂੰ ਦਿੱਤੇ ਹੋਏ ਨੇ ਪੇ ਕਿਸੇ ਨੂੰ ਦਿੱਤੀ ਹੋਈ ਹੈ ਪੇਰੋਲ ਦੇ ਉੱਤੇ $20,000 ਤੋਂ ਉੱਤੇ, ਉਹ ਅਪਲਾਈ ਕਰ ਸਕਦਾ। ਇਹ ਸਿੰਪਲ ਹੈ। ਹਾਂਜੀ
ਜੀ ਜਗਦੀਸ਼ ਜੀ, ਇਸ ਟਾਈਮ ਦੇ ਉੱਤੇ ਉਹ ਇਹ ਵੀ ਨਹੀਂ ਚੈੱਕ ਕਰ ਰਹੇ ਕਿ ਤੁਸੀਂ ਟਰੱਕ ਡਰਾਈਵਰ ਹੋ, ਟਰੱਕ ਓਨਰ ਆਪਰੇਟਰ ਹੋ, ਕੀ ਹੈਗੇ, ਕੋਈ ਵੀ ਐਸ ਸੱਚ ਉਹ ਪੁੱਛ ਨਹੀਂ ਰਹੇ ਤੁਹਾਨੂੰ, ਐਜ਼ ਲੌਂਗ ਐਜ਼ ਤੁਹਾਡੀ ਪੇਰੋਲ 20,000 ਉਸ ਤੋਂ ਉੱਪਰ ਦੀ ਹੈਗੀ ਹੈ ਤੁਸੀਂ ਆਟੋਮੈਟਿਕਲੀ ਕੁਆਲੀਫਾਈ ਕਰ ਜਾਂਦੇ ਹੋ। ਜੀ,
ਤੁਹਾਡੀ ਕੰਪਨੀ ਦੇ ਵਿੱਚ 20,000 ਤੋਂ ਉੱਤੇ ਦੀ ਪੇਰੋਲ ਆ, ਪਲੱਸ ਇਹ 2,000 ਦੇ ਲਈ ਦੋ ਸਾਲ ਦੇ ਲਈ ਬਿਲਕੁਲ ਇੰਟਰਸਟ ਫ੍ਰੀ ਹੈ, ਅਤੇ ਫਿਰ $10,000 ਤੁਹਾਨੂੰ ਉਹਦਾ ਮਾਫ ਹੈ, ਅਤੇ ਉਦੋਂ ਬਾਅਦ ਜਾ ਕੇ ਤੁਸੀਂ ਇਹਨੂੰ ਮੋੜਨਾ, ਦੋ ਸਾਲ ਦੇ ਐਂਡ ਤੱਕ ਤੁਸੀਂ ਇਸ ਨੂੰ ਮੋੜ ਸਕਦੇ ਹੋ, ਜੇ ਨਹੀਂ ਮੋੜੋਗੇ ਤੇ ਫਿਰ 5% ਇਸ ਦੇ ਉੱਤੇ ਇੰਟਰਸਟ ਲੱਗੇਗਾ।
ਮੈਂ ਉਹ ਕਰ ਦੇਣਾ ਥੋੜਾ ਜਿਹਾ ਡਿਟੇਲ ਇਹਦੇ ਵਿੱਚ, ਕੀ ਹੈਗਾ ਕਿ ਤੁਹਾਨੂੰ ਡੇਟ ਦਿੱਤੀ ਗਈ ਹੈ 31 December 2022 ਤੱਕ ਜਿਹੜਾ ਹੈਗਾ ਤੁਸੀਂ ਇਸ ਪੈਸੇ ਨੂੰ ਯੂਜ਼ ਕਰਨਾ ਹੈ ਬਿਨਾਂ ਕਿਸੇ ਇੰਟਰਸਟ ਤੋਂ, ਯਾਨੀ ਤੁਹਾਡੇ 'ਤੇ ਕੋਈ ਇੰਟਰਸਟ ਨਹੀਂ ਲੱਗੇਗਾ। ਅਗਰ ਤੁਸੀਂ 31 December 2022 ਤੱਕ ਇਹਦੇ ਵਿੱਚੋਂ 75%, ਯਾਨੀ 40,000 ਵਿੱਚੋਂ ਅਗਰ ਤੁਸੀਂ 30,000 ਤੱਕ ਵਾਪਿਸ ਮੋੜ ਦਿੰਦੇ ਹੋ ਤਾਂ ਤੁਹਾਨੂੰ $10,000 ਦੀ ਜਿਹੜੀ ਹੈ ਗੌਰਮੈਂਟ ਨੇ ਲੋਨ ਸੀ ਉਹ ਵੇਵ ਕਰ ਦੇਣਾ ਹੈ, ਤੇ ਅਗਰ ਤੁਸੀਂ 31 December 2022 ਤੱਕ ਅਮਾਊਂਟ ਨਹੀਂ ਮੋੜਦੇ ਤਾਂ ਉਸ ਕੇਸ ਦੇ ਅੰਦਰ ਇਹ ਲੋਨ ਆਟੋਮੈਟਿਕਲੀ ਜਿਹੜਾ ਹੈਗਾ ਉਹ 3 ਸਾਲ ਦਾ ਟਰਮ ਲੋਨ ਬਣ ਜਾਣਾ, ਤਾਂ ਉਹਦੇ ਉੱਤੇ 5% ਦਾ ਰੇਟ ਆਫ ਇੰਟਰਸਟ ਚਾਰਜ ਹੋਣਾ ਪਹਿਲੀ ਜਨਵਰੀ 2023 ਦੀ ਡੇਟ ਤੋਂ ਜੀ।
ਔਰ ਉਹਦੇ ਚ 10,000 ਮਾਫ ਸਟਿਲ ਹੋਊਗਾ ਕਿ ਨਹੀਂ?
ਨਹੀਂ, 10,000 ਮਾਫ ਤਦੀ ਹੋਏਗਾ ਜਗਦੀਸ਼ ਜੀ ਜੇ ਤੁਸੀਂ ਲੋਨ ਨੂੰ ਰੀਪੇ ਕਰ ਦਿੰਦੇ ਹੋ 31 December 2022 ਤੱਕ।
ਜੀ,
ਜੇ ਤੁਸੀਂ ਲੋਨ ਨਹੀਂ ਰੀਪੇ ਕਰੇ 31 December 2022 ਤੱਕ ਤਾਂ ਉਹ ਲੋਨ ਜਿੰਨਾ ਬੈਲੈਂਸ ਉਹ ਹੈਗਾ ਤੁਹਾਡਾ ਆਟੋਮੈਟਿਕਲੀ ਟਰਮ ਲੋਨ ਵਿੱਚ ਕਨਵਰਟ ਹੋ ਜਾਣਾ ਉਸ ਤੋਂ ਬਾਅਦ।
ਜੀ, ਥੈਂਕ ਯੂ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਖਰਚੇ ਗਏ ਆ ਉਹਨਾਂ ਲਈ ਦੇ ਰਿਹਾ ਕੋਈ ਰੈਂਟ ਦੇਣਾ ਜਾਂ ਕਿਸੇ ਨੇ ਹੋਰ ਇਸ ਤਰ੍ਹਾਂ ਦੇ ਖਰਚੇ ਹੈਗੇ ਆ ਯੂਟਿਲਿਟੀ ਦੇ ਕਿ ਦਿਸ ਲੋਨ ਹੈਜ਼ ਟੂ ਬੀ ਅਪਲਾਈਡ ਅਗੇਂਸਟ ਦੀ ਬਿਜ਼ਨਸ।
ਜੀ ਜੀ
ਬਿਲਕੁਲ ਠੀਕ ਹੈ।
ਹਾਂਜੀ ਸੋਰੀ ਗੋ ਅਹੈਡ, ਕਿਉਂਕਿ ਮੇਰਾ ਵੀਰ, ਕਿਉਂਕਿ ਹੁਣ ਆਪਾਂ ਤੁਸੀਂ ਜਿਵੇਂ ਹੁਣ ਕਹਿ ਕੇ ਹਟੇ ਨਾ ਵੀ ਕੋਈ ਬੰਦਾ ਅਪਲਾਈ ਕਰ ਸਕਦਾ ਹੈ ਤੇ ਉਹ ਲੈ ਕੇ ਹੁਣ ਇਹਦੇ ਨਾਲ ਜੋ ਮਰਜ਼ੀ ਯੂਜ਼ ਜੀ ਉਹ ਬਿਜ਼ਨਸ
ਯੂਜ਼ ਨਹੀਂ ਕਰ ਰਿਹਾ। ਨਹੀਂ ਮੈਂ ਕਲੈਰੀਫਾਈ ਕਰਦਾ, ਬਿਲਕੁਲ ਵੀ ਨਹੀਂ ਕੀਤੀ। ਕੋਈ ਵੀ ਬੰਦਾ ਲੋਨ ਦੇ ਲਈ ਐਲੀਜੀਬਲ ਹੈਗਾ ਪ੍ਰੋਵਾਈਡਡ ਉਹਦਾ ਵੈਲਿਡ ਬਿਜ਼ਨਸ ਹੈਗਾ, ਉਹਦੇ ਕੋਲ ਪੇਰੋਲ ਹੈਗਾ 20,000 ਦਾ,
ਹੁਣ ਜਿੱਥੇ ਤੱਕ ਤੁਸੀਂ ਪੁਆਇੰਟ ਦੀ ਗੱਲ ਕੀਤੀ, ਤੁਹਾਡੇ ਪੁਆਇੰਟ ਬਿਲਕੁਲ 100% ਠੀਕ ਹੈਗੇ ਕਿ ਗਵਰਨਮੈਂਟ ਨੇ ਜਦੋਂ ਤੁਹਾਨੂੰ ਲੋਨ ਦਿੱਤਾ ਹੈਗਾ ਨਾਲ ਇੱਕ ਟਰਮ ਐਂਡ ਕੰਡੀਸ਼ਨ ਜਿਹੜੀ ਉਹਨਾਂ ਦੀ ਆਈ ਹੈਗੀ ਹੈ, ਉਹਦੇ ਵਿੱਚ ਉਹਨਾਂ ਨੇ ਕਲੀਅਰਲੀ ਮੈਂਸ਼ਨ ਕੀਤਾ ਹੈਗਾ ਕਿ ਇਹ ਲੋਨ ਜਿਹੜਾ ਹੈਗਾ ਤੁਹਾਡੇ ਓਪਰੇਟਿੰਗ ਐਕਸਪੈਂਸਿਸ ਦੇ ਲਈ ਹੈਗਾ। ਹੁਣ ਓਪਰੇਟਿੰਗ ਐਕਸਪੈਂਸਿਸ ਬਹੁਤ ਤੁਹਾਡੀ ਕੰਪਨੀ ਦੇ ਅੰਦਰ ਕਾਫੀ ਸਾਰੇ ਐਕਸਪੈਂਸਿਸ ਹੋ ਸਕਦੇ ਆ ਜਿਹਨੂੰ ਕਿ ਤੁਸੀਂ ਓਪਰੇਟਿੰਗ ਦਾ ਨਾਮ ਦਿੰਦੇ ਹੋ, ਬਟ ਇਸ ਲੋਨ ਨੂੰ ਤੁਸੀਂ ਕੋਈ ਐਗਜ਼ਿਸਟਿੰਗ ਲੋਨ ਨੂੰ ਰੀਫਾਈਨਾਂਸ ਕਰਨ ਦੇ ਲਈ ਜਾਂ ਕਿਸੇ ਹੋਰ ਚੀਜ਼ ਲਈ ਯੂਜ਼ ਨਹੀਂ ਕਰ ਸਕਦੇ। ਇਹਨੂੰ ਸਿਰਫ ਅਗਰ ਤੁਸੀਂ ਕਹੋ ਜੀ ਮੈਂ ਇਹ ਲੈ ਕੇ ਮੈਂ ਆਪਣੇ ਘਰ ਦੀ ਬੇਸਮੈਂਟ ਬਣਵਾ ਦਾਂ ਜਾਂ ਕੁਝ ਹੋਰ ਕਰਾ ਦਾਂ, ਉਹਦੇ ਲਈ ਤੁਸੀਂ ਯੂਜ਼ ਨਹੀਂ ਕਰ ਸਕਦੇ। ਕੰਪਨੀ ਦੇ ਓਪਰੇਟਿੰਗ ਐਕਸਪੈਂਸਿਸ ਦੇ ਲਈ ਯੂਜ਼ ਕਰ ਸਕਦੇ ਹੋ। ਕੰਪਨੀ ਦੇ ਓਪਰੇਟਿੰਗ ਐਕਸਪੈਂਸਿਸ ਬਹੁਤ ਸਾਰੇ ਹੁੰਦੇ ਆ ਐਕਚੁਅਲੀ ਜਿਹੜੇ ਕਿ ਬਿਜ਼ਨਸ ਦੇ ਅੰਦਰ ਹੁੰਦੇ ਆ, ਤੇ ਉਹਦੇ ਵਿੱਚ ਕਿਸੇ ਵੀ ਓਪਰੇਟਿੰਗ ਐਕਸਪੈਂਸਿਸ ਦੇ ਲਈ ਤੁਸੀਂ ਇਹਨੂੰ ਯੂਜ਼ ਕਰ ਸਕਦੇ ਹੋ ਜੀ।
ਜਗਤਾਰ ਜੀ ਕੁਐਸਚਨ ਕੁਇਕਲੀ, ਸਾਰੀਆਂ ਲਾਈਨਾਂ ਬਿਜ਼ੀ ਨੇ, ਸਮਾਂ ਵੀ ਬੜੀ ਤੇਜ਼ੀ ਨਾਲ ਜਾ ਰਿਹਾ।
ਹੈਲੋ,
ਹਾਂਜੀ ਹਾਂਜੀ,
ਮੇਰਾ ਦੂਸਰਾ ਕੁਐਸਚਨ ਇਹ ਸੀਗਾ ਜਿਵੇਂ ਸਟੂਡੈਂਟ ਦਾ ਹੁਣ ਥੋੜਾ ਜਿਹਾ ਮਲਬੂਸਾ ਜਿਹਾ ਲੱਗ ਰਿਹਾ ਕਿ ਗੌਰਮੈਂਟ ਇਹ ਨਹੀਂ ਕਰ ਸਕਦੀ ਸੀ ਕਿ ਜਿਹੜੇ ਕੈਨੇਡੀਅਨ ਬੱਚੇ ਹੈਗੇ ਜਿਹਨਾਂ ਨੇ ਯੂਨੀਵਰਸਿਟੀ ਜਾਣਾ ਹੈਗਾ ਉਹਨਾਂ ਦੀ ਫੀਸ ਹੀ ਵੇਵ ਕਰ ਦਿੰਦੇ। ਵੁਡਨ ਦੈਟ ਬੀਨ ਮੋਰ ਈਜ਼ੀਅਰ ਦੈਨ ਹੈਵਿੰਗ ਦੈਮ ਅਪਲਾਈ ਫੋਰ ਦਿਸ ਐਂਡ ਦੈਟ? ਐਂਡ ਦੂਜੀ ਗੱਲ ਹੈਗੀ ਕਿ ਹੁਣ ਯੂਨੀਵਰਸਿਟੀ ਹੈਗੀਆਂ ਬਹੁਤ ਬਹੁਤ ਬੱਚੇ ਆਨਲਾਈਨ ਕੋਰਸਿਸ ਕਰ ਰਹੇ ਹੈਗੇ ਹੈ, ਪੜ੍ਹਾਈ ਆਨਲਾਈਨ ਚੱਲ ਰਹੀ ਹੈਗੀ ਹੈ, ਉਹ ਫੀਸ ਹਾਲੇ ਵੀ ਪੂਰੀ ਲੈ ਰਹੇ ਆਪਣੀ। ਸ਼ੁਡਨਟ ਦੇਰ ਬੀ ਬੀਨ ਸਮ ਸੋਰਟ ਆਫ ਡਿਬੇਟ ਔਨ ਆਨਲਾਈਨ ਕਲਾਸਿਸ?
ਜੀ ਇਹ ਤੁਹਾਡਾ ਪੋਲੀਟੀਕਲ ਕੁਐਸਚਨ ਹੈ, ਥੈਂਕ ਯੂ ਜਗਤਾਰ ਜੀ। ਫਿਰ ਕਰਦੇ ਹਾਂ ਗੱਲ ਇਹਦੇ ਤੇ ਆਪਾਂ, ਗਰੋਵਰ ਸਾਹਿਬ ਕੀ ਕਹਿਣਾ ਚਾਹੁੰਦੇ ਇਹਨਾਂ ਨੂੰ?
ਨਹੀਂ, ਜਿਹੜੀ ਫੀਸ ਵੇਵਰ ਦੀ ਗੱਲ ਇਹਨਾਂ ਨੇ ਕੀਤੀ ਹੈਗੀ ਹੈ ਜਿਹੜੇ ਕਿ ਇੰਸਟੀਟਿਊਟ ਆਫ 1250 ਦੇਣ ਤੋਂ ਬਜਾਏ, ਐਕਚੁਅਲੀ ਕੀ ਹੈਗਾ ਕਿ ਕਾਫੀ ਸਾਰੇ ਸਟੂਡੈਂਟ ਐਸੇ ਹੈਗੇ ਹੈ ਕਿ ਜਿਹੜੇ ਰੈਂਟ ਤੇ ਰਹਿੰਦੇ ਹੈਗੇ ਐਕਚੁਅਲੀ, ਤੇ ਉਹਨਾਂ ਨੂੰ ਹੁਣ ਬਿਨਾਂ ਜੋਬ ਤੋਂ ਕਿਉਂਕਿ ਮਾਰਕੀਟ ਵਿੱਚ ਜੋਬ ਨਹੀਂ ਹੈਗੀ, ਤਾਂ ਉਸ ਲਈ ਉਹਨਾਂ ਨੂੰ ਅਗਲੇ 4 ਮਹੀਨੇ ਦੇ ਅੰਦਰ ਸਮਰ ਸਪੈਸ਼ਲੀ ਸਮਰ ਜੋਬ ਦੇ ਅੰਦਰ ਉਹਨਾਂ ਨੂੰ ਰੈਂਟ ਦੇਣਾ ਜਾਂ ਉਹਨਾਂ ਦੇ ਜਿਹੜੇ ਬਾਕੀ ਜਿਹੜੇ ਛੋਟੇ ਮੋਟੇ ਹੋਰ ਖਰਚੇ ਹੈਗੇ ਆ ਉਹ ਉਹਨਾਂ ਨੂੰ ਮੇਨਟੇਨ ਕਰਨੇ, ਤੇ ਇਸ ਲਈ ਗਵਰਨਮੈਂਟ ਨੇ 1250 ਦਾ ਜਿਹੜਾ ਬੈਨੀਫਿਟ ਦਿੱਤਾ। ਲੇਕਿਨ ਜਿੱਥੇ ਤੱਕ ਫੀ ਵੇਵਰ ਦੀ ਗੱਲ ਹੈਗੀ ਹੈ, ਗਵਰਨਮੈਂਟ ਨੇ ਆਲਰੇਡੀ ਜਿਹੜੀ ਹੈਗੀ ਹੈ ਜਿਹੜੀ ਇੱਕ ਗਵਰਨਮੈਂਟ ਦੀ ਫੈਡਰਲ ਗ੍ਰਾਂਟ ਆਉਂਦੀ ਹੈ ਟਿਊਸ਼ਨ ਦੇ ਅਗੇਂਸਟ, ਉਹ ਆਲਰੇਡੀ ਉਹਨਾਂ ਨੇ ਡਬਲ ਕਰ ਦਿੱਤੀ ਹੈ। ਯਾਨੀ ਕਿ ਅਗਰ ਪਹਿਲੇ 3000 ਮਿਲਦੀ ਸੀ ਤੇ ਉਹ ਹੁਣ 6000 ਮਿਲੇਗੀ। ਉਹ ਫੀਸ ਦੇ ਵਿੱਚ ਆਉਣ ਵਾਲੇ ਟਾਈਮ ਦੇ ਅੰਦਰ ਤੁਸੀਂ ਦੇਖੋਗੇ ਫੀਸ ਦੇ ਅੰਦਰ ਸਿਗਨੀਫੀਕੈਂਟ ਰਿਡਕਸ਼ਨ ਹੋਏਗਾ ਅਮਾਊਂਟ ਦੇ ਅੰਦਰ, ਕਿਉਂਕਿ ਗਵਰਨਮੈਂਟ ਦੀ ਗ੍ਰਾਂਟ ਆਲਰੇਡੀ ਇਨਕਰੀਜ਼ ਹੋ ਚੁੱਕੀ ਹੈ ਉਹਦੇ ਵਿੱਚ
ਜੀ। ਆਲਰਾਈਟ, ਨੈਕਸਟ ਕਾਲ ਤੇ ਚੱਲਦੇ ਹਾਂ ਜੀ, ਇਸ ਵਕਤ ਪ੍ਰੋਗਰਾਮ ਦੇ ਵਿੱਚ।
ਹੈਲੋ,
ਹਾਂਜੀ,
ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਸੀਗਾ ਜਿਹੜੇ ਆਪਣਾ ਲੋਨ ਵਾਸਤੇ ਹੈ, ਉਹਦੇ ਵਿੱਚ ਜੇ ਮੰਨ ਲਓ ਕਈ ਬੰਦੇ ਬਿਜ਼ਨਸ ਨੰਬਰ ਤੇ ਕੰਮ ਕਰਦੇ ਹਨ, ਤੇ ਉਹਦੇ ਵਿੱਚ ਆਪਣੇ ਆਪਣੇ ਪੇਰੋਲ ਨਹੀਂ ਕੋਈ ਹੁੰਦੀ, ਐਂਡ ਤੇ ਆ ਕੇ ਜੋ ਵੀ ਤੁਸੀਂ ਕਮਾਉਣੇ ਹੋ ਉਹ ਤੁਹਾਡੀ ਸਾਰੀ ਸੈਲਰੀ ਕਿਹੜੀ ਆਉਂਦੀ, ਐਕਸਪੈਂਸਿਸ ਕੱਢਣ ਤੋਂ ਬਾਅਦ ਉਹ ਸਾਰੀ ਤੁਹਾਡੀ ਪੇ ਬਣ ਜਾਂਦੀ, ਕੋਈ ਮਤਲਬ ਪੇਰੋਲ ਨਹੀਂ ਹੁੰਦੀ ਉਹ ਚ। ਉਸ ਕੇਸ ਵਿੱਚ ਕਿੱਦਾਂ ਹੁੰਦਾ, ਹੈ ਬਿਜ਼ਨਸ ਨੰਬਰ ਆ ਉਹ, ਪਰ ਤੁਸੀਂ ਉਹ ਚ ਕੋਈ ਮਹੀਨੇ ਬਾਅਦ ਆਪਣੀ ਤਨਖਾਹ ਨਹੀਂ ਦਿੰਦੇ, ਜੋ ਵੀ ਤੁਸੀਂ ਹੁੰਦੀ ਉਹ ਸਾਰੀ ਤੁਹਾਡੀ ਇਨਕਮ ਹੁੰਦੀ ਹੈ ਖਰਚ ਕੱਢਣ ਤੋਂ ਬਾਅਦ ਹੈ ਨਾ? ਉਸ ਕੇਸ ਦੇ ਵਿੱਚ ਕੀ ਹੋ ਜਾਏ, ਕੋਈ ਟੈਕਸ ਅਜੇ ਫਾਈਲ ਨਹੀਂ ਕੀਤੀ ਉਹਦੇ ਹਜੇ?
ਜੀ ਗਰੋੜ ਸਾਹਿਬ,
ਨਹੀਂ ਦੇਖੋ ਇਹ ਉਸੀ ਸਿਚੁਏਸ਼ਨ ਦੇ ਅੰਦਰ ਗੱਲ ਕਰ ਰਹੇ ਹਾਂ ਜੇ ਆਪਣੇ ਆਪਣੇ ਆਪ ਨੂੰ ਐਜ਼ ਏ ਸੈਲਫ ਪ੍ਰੋਪਰਾਈਟਰ ਜਿਹੜਾ ਸੋਲ ਪ੍ਰੋਪਰਾਈਟਰ ਜਿਹੜਾ ਹੈਗਾ ਉਹ ਅਗਰ ਕੰਮ ਕਰ ਰਹੇ ਹੈਗੇ, ਤੇ ਉਸ ਕੇਸ ਦੇ ਅੰਦਰ ਤੁਸੀਂ ਕਿਉਂਕਿ ਆਪਣੀ ਪਰਸਨਲ ਟੈਕਸ ਰਿਟਰਨ ਫਾਈਲ ਕਰਦੇ ਹੈਗੇ ਹੋ, ਜੋ ਵੀ ਤੁਹਾਡੇ ਖਰਚੇ ਵਰਚੇ ਹੁੰਦੇ ਤੁਸੀਂ ਉਹਨੂੰ ਕਲੇਮ ਕਰ ਲੈਂਦੇ ਹੋ, ਔਰ ਬਾਕੀ ਜਿਹੜਾ ਨੈਟ ਤੁਹਾਡਾ ਇਨਕਮ ਉਹ ਸੈਲਫ ਇੰਪਲਾਇਮੈਂਟ ਇਨਕਮ ਬਣ ਜਾਂਦੀ ਹੈਗੀ ਹੈ, ਤੇ ਉਹਦੇ ਵਿੱਚ ਤੁਸੀਂ ਆਪਣੀ CPP ਵਗੈਰਾ ਐਂਡ ਤੇ ਪੇ ਕਰਦੇ ਹੋ, ਤਾਂ ਕਿਉਂਕਿ ਉਹਦੇ ਵਿੱਚ ਪੇਰੋਲ ਨਹੀਂ ਆਉਂਦੀ, ਉਹ ਗਵਰਨਮੈਂਟ ਉਹਨੂੰ ਉਸ ਤਰੀਕੇ ਨਾਲ ਨਹੀਂ ਕੰਸੀਡਰ ਕਰਦੀ। ਜੇ ਤੁਹਾਡਾ ਬਿਜ਼ਨਸ ਐਜ਼ ਅ ਸੈਪਰੇਟਲੀ ਰਜਿਸਟਰਡ ਹੈਗਾ ਔਰ ਉਹਦੇ 'ਚ ਤੁਸੀਂ ਕੋਈ ਪੇਰੋਲ ਜਨਰੇਟ